नानक नासक देव नानक नासक। श्री हर गोबिंद शुभ सुमत प्रकाशक। श्री हर राय नमो कर जोरी नमो कर जोरी। श्री हर कृष्ण मनाए बहोरी। गुरु तेग बहादुर परम कृपाला परम कृपाला। श्री गुरु गोबिंद सिंह बिसाला। जिसमें अमृत ज्ञान है मानक भगत बैराग। श्री गुरु ग्रंथ साहिब उदद बंदों कर अनुराग। श्री गुरु शब्द कमाए जिन जीते पंच अवकार। तिन संतन कौ बंदना सिर चरणन पर तार। एकंकारा सतगुरु तेह प्रसाद सच होए। वाहे गुरु जी की फतेह है बिघन विनाशन सोए। वाहे गुरु जी की फतेह है बिघन विनाशन सोए। वाहे गुरु साहिब जी दोहरा भाजी लीनी बिदर की। दुर्योधन तजराज जज भर के तुंदल लए बिरद गरीब निवाज। भाजी लीनी बिदर की। वाहिगुरु जी का खालसा वाहिगुरु जी की फतेह। पत पावन भगत वशल कृपा निधान। मेहरां दे खजाने ज्योति स्वरूप गरीब नवाज पातशाह। जुगो जुग अटल चावर छत्र तख दे मालक करुणा निधान। अंतरजामी सतगुरु श्री गुरु ग्रंथ साहिब महाराज सच्चे पातशाह जी दे पावन पित्र हजूरी वच जुड़ बैठे गुरु खालसा साहिब संगत जी। महाराज जी की अपार कृपालता हुई है। पिछले पैर के सुंदर दीवाना विच गुरु के साजे नवाजे गुरमुखा ने सज करके महाराज सच्चे पातशाह जी के अमृतमई बचना का कीर्तन गुरु सवारियां तो सरवण करके अपना समा सफला किया है। लड़ीवार गुरु इतिहास की कथा विचों आप जी गुरु नानक पातशाह जी के पावन पित्र जीवन के पवित्र कौतक रोज सरवण करते हो। जो प्रसंग आप कल सरवण किया तो इस विच जिस वेले कोदरे की रोटी बाजरे का प्रशादा सरों के साग नाल लिया के भाई लालो जी ने महाराज साहब जी के सामने रखिया। भाई मरदाना जी ने मन च विचार की भाई ये सुका होया प्रशादा लंघेगा किवें। ये तो अंदर का जोड़ा दो टांका खून है उन्होंने चूस जाएगा। महाराज जी ने वो दिल की जान के साथ संगत जी आख्या भाई मरदानिया कि गिनती मिनती पै गया। अपने हाथी सतगुरां ने अपने कर कमलों नाल प्रशादा फड़ के आख्या लै शक। पहली ग्राही तोड़ के जदों भाई मरदाने ने मुख में पाई सतगुरां आख्या दस किवें दा बनिया प्रशादा। भाई मरदाना हस पे आखन लगा महाराज तुहाडियां तुसीं जाणदे जे मैं अमृत की बाबत सुनिया देखिया तो नहीं पर जे अमृत कोई चीज़ है तो अज इस तरह का स्वाद मैं प्रशादे विचों आया। ये बचन भाई लालो जी ने सुने। उन्होंने निम्रता में आण के साथ संगत की कुछ बेनती की किवें की आओ सरदा भावना नाल सरवण करिए जी।
दोहरा भाजी लीनी बिदर की।
भाई लालो जी ने आख्या महाराज ये तो वड्डियां का सुभा हुंदा वो तो हिरदे का प्रेम अंदर की श्रद्धा देखते हैं वह गुण उगण नहीं चितार दे। पिछले इतिहास वाले झाती मारो कृष्ण जी ने बिदर का इस तरह लूणा साग लै लिया सी। साग न लूण तो बिना पे साग में छक के भी कृष्ण जी प्रसन्न हुए सन।
दुरयोधन तजराज
जदों के दुरयोधन ने सदा दिता होया सी उधर बहुत पदार्थ छत्ती प्रकार के बने हुए सन क्योंकि वह राजा सी।
ਪਰ ਉਹਦੇ ਉਹ ਪਦਾਰਥ ਛੱਡ ਕੇ ਹਿਰਦੇ ਦਾ ਪ੍ਰੇਮ ਦੇਖ ਕੇ ਕ੍ਰਿਸ਼ਨ ਜੀ ਨੇ ਬਿੱਦਰ ਦਾ ਸਾਗ ਲੈ ਲਿਆ ਸੀ।
ਜਜਬਰ ਕੇ ਤੰਦੁਲ ਬਣ ਲਏ।
ਇਸੇ ਤਰ੍ਹਾਂ ਗਰੀਬ ਬ੍ਰਾਹਮਣ ਦੇ ਚੌਲ ਖਾ ਲਏ ਸਨ, ਚੌਲ ਚੱਬ ਲਏ ਸਨ ਕ੍ਰਿਸ਼ਨ ਜੀ ਨੇ।
ਦਰਦ ਗਰੀਬ ਨਿਵਾਜ,
ਕਿਉਂਕਿ ਅਵਤਾਰਾਂ ਦਾ ਦਰਦ ਹੁੰਦਾ, ਉਹਨਾਂ ਦਾ ਸੁਭਾਅ ਹੁੰਦਾ ਗਰੀਬ ਨਿਵਾਜ। ਜਿਸ ਦੇ ਹਿਰਦੇ ਵਿੱਚ ਗਰੀਬੀ ਹੈ, ਗਰੀਬ ਨਿਵਾਜ ਦਾ ਅਰਥ ਹੈ ਸਤਸੰਗ ਜੀ ਗਰੀਬਾਂ ਨੂੰ ਨਿਵਾਜਣ ਵਾਲੇ, ਅਤੇ ਗਰੀਬ ਦਾ ਅਰਥ ਇੱਥੇ ਦੁਨਿਆਵੀ ਤੌਰ 'ਤੇ ਜਿਹਦੇ ਕੋਲ ਪੈਸੇ ਨਹੀਂ ਉਹ ਨਹੀਂ, ਗਰੀਬੀ ਦਾ ਅਰਥ ਹੁੰਦਾ ਹਿਰਦੇ ਦੀ ਨਿਮਰਤਾ। ਉਹ ਪੈਸੇ ਵਾਲੇ ਕੋਲ ਵੀ ਹੋ ਸਕਦੀ ਹੈ ਅਤੇ ਜਿਸ ਕੋਲ ਨਹੀਂ ਕੋਈ ਧੇਲਾ ਉਹਦੇ ਕੋਲ ਵੀ ਹੋ ਸਕਦੀ ਹੈ। ਮਹਾਰਾਜ ਹਿਰਦੇ ਦੀ ਨਿਮਰਤਾ ਵਾਲਿਆਂ ਨੂੰ ਨਿਵਾਜਦੇ ਆ, ਜਿਵੇਂ ਮਹਾਰਾਜ ਪੰਜਵੇਂ ਪਾਤਸ਼ਾਹੀ ਦੇ ਬਚਨ ਨੇ, ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਵਸਾਵੈ, ਨਾਨਕ ਇਹਾਂ ਮੁਕਤ ਆਗੈ ਸੁੱਖ ਪਾਵੈ। ਉੱਥੇ ਹਿਰਦੇ ਦੀ ਨਿਮਰਤਾ ਨੂੰ ਗਰੀਬੀ ਆਖਿਆ। ਮਹਾਰਾਜ ਅਵਤਾਰਾਂ ਦਾ, ਵੱਡਿਆਂ ਦਾ ਤਾਂ ਬਿਰਧ ਹੁੰਦਾ, ਉਹਨਾਂ ਦਾ ਸੁਭਾਅ ਹੁੰਦਾ ਗਰੀਬਾਂ ਨੂੰ ਨਿਵਾਜਣਾ ਜੀ।
ਜਾਤ ਭੇਲਣੀ ਨੀਚ ਕੇ,
ਇਸੇ ਤਰ੍ਹਾਂ ਜਿਹੜੀ ਭੇਲਣੀ ਨੀਵੀਂ ਜਾਤ ਦੀ ਸੀ,
ਜੂਠੇ ਲੀਨੇ ਬੇਰ,
ਸ੍ਰੀ ਰਾਮ ਚੰਦਰ ਜੀ ਨੇ ਉਹਦੇ ਜੂਠੇ ਬੇਰ ਖਾ ਲਏ ਸਨ, ਸਿਰਫ ਉਹਦੇ ਹਿਰਦੇ ਦੀ ਸਰਧਾ, ਉਹਦੇ ਅੰਦਰ ਦਾ ਪ੍ਰੇਮ ਦੇਖ ਕੇ।
ਕੇਵਲ ਭਾਵ ਸੁਭਾਵਈ,
ਕੇਵਲ ਭਾਵ ਅੰਦਰ ਦੀ ਸਰਧਾ ਪ੍ਰੇਮ ਦੇਖਦੇ ਨੇ ਜਿਹੜੇ ਵੱਡੇ ਹੋਣ ਮਹਾਂਪੁਰਸ਼।
ਗੁਣ ਅਵਗੁਣ ਨਹਿ ਹੇਰ,
ਉਹ ਆਪਣੇ ਜਗਿਆਸੂ ਦੇ ਸਰਨ ਵਿੱਚ ਆਉਣ ਵਾਲੇ ਸੇਵਕ ਦੇ ਗੁਣ ਅਵਗੁਣ ਨਹੀਂ ਦੇਖਦੇ, ਉਹ ਤਾਂ ਹਿਰਦੇ ਦਾ ਪ੍ਰੇਮ ਦੇਖਦੇ। ਮਹਾਰਾਜ ਤੁਹਾਡੀ ਵਡਿਆਈ ਹੈ, ਪ੍ਰਸ਼ਾਦਾ ਤਾਂ ਵਾਕਿਆ ਹੀ ਭਾਈ ਮਰਦਾਨਾ ਜੀ ਸੱਚੇ ਨੇ ਸੁੱਕਾ ਹੀ ਸੀ, ਆਕੜਿਆ ਹੋਇਆ ਬਾਜਰੇ ਦਾ ਪ੍ਰਸ਼ਾਦਾ ਸੀ ਅਤੇ ਨਾਲ ਸਾਗ ਹੈ, ਪਰ ਤੁਸੀਂ ਇਹਦੇ ਵਿੱਚੋਂ ਜੇ ਇੰਨਾ ਸਵਾਦ, ਇੰਨਾ ਰਸ ਭਾਈ ਮਰਦਾਨੇ ਨੂੰ ਦੇ ਦਿੱਤਾ ਤਾਂ ਤੁਹਾਡੀ ਇਹ ਵਡਿਆਈ ਹੈ, ਤੁਹਾਡਾ ਬਿਰਧ ਹੈ।
ਦਵਈਆ ਛੰਦ ਬੈਠੇ ਸ੍ਰੀ ਨਾਨਕ ਮੁਖ ਪਾਖੀ, ਸਦਾ ਅਸਨ ਮਹਿ ਪਾਵਾ।
ਬਹੁਤ ਪ੍ਰਸੰਨ ਹੋਏ ਭਾਈ ਲਾਲੋ ਦੀ ਇਹ ਬੇਨਤੀ ਸੁਣ ਕੇ ਗੁਰੂ ਨਾਨਕ ਪਾਤਸ਼ਾਹ ਜੀ। ਪਵਿੱਤਰ ਮੁਖ ਤੋਂ ਸਤਿਗੁਰਾਂ ਨੇ ਇੱਦਾਂ ਵਚਨ ਕੀਤਾ, ਭਾਈ ਇਹ ਜਿਹੜਾ ਤੂੰ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਆਇਆ, ਇਸ ਵਿੱਚੋਂ ਵਾਕਿਆ ਹੀ ਅੰਮ੍ਰਿਤ ਵਰਗਾ ਸਵਾਦ ਆਉਂਦਾ ਹੈ।
ਇਸ ਮਹਿ ਤੇ ਆਵਤ ਇਸ ਸਾਦਾ, ਭੋਜਨ ਭਲੋ ਬਣਾਵਾ।
ਐਸਾ ਭਾਈ ਲਾਲੋ ਤੂੰ ਸੋਹਣਾ ਭੋਜਨ ਤਿਆਰ ਕਰਕੇ ਲਿਆਇਆ, ਇੰਨਾ ਸਵਾਦ ਭੋਜਨ ਹੈ ਤੇਰੇ ਹੱਥ ਦਾ ਤਿਆਰ ਕੀਤਾ।
ਹੱਥ ਬੰਦ ਅਬੰਦਤ ਲਾਲੋ, ਪਦ ਅਰਬਿੰਦ ਮੁਕੰਦਾ।
ਮਹਾਰਾਜ ਜੀ ਦੇ ਬਚਨ ਸੁਣ ਕੇ ਭਾਈ ਲਾਲੋ ਦੇ ਹੱਥ ਜੁੜ ਗਏ ਤੇ ਕਮਲਾਂ ਚਰਨਾਂ ਤੇ ਮੱਥਾ ਲਾ ਕੇ ਭਾਈ ਲਾਲੋ ਜੀ ਬੋਲਦੇ ਹਨ।
ਜਨਮ ਜਨਮ ਕੇ ਕਲਵਲ ਖੋਏ, ਪਵ ਬੰਧਨ ਕਰ ਮੰਦਾ।
ਆਖਿਆ ਮਹਾਰਾਜ ਤੁਸੀਂ ਮੇਰੇ ਜਨਮਾਂ ਜਨਮਾਂਤਰਾਂ ਦੇ ਪਾਪ ਦੂਰ ਕਰ ਦਿੱਤੇ ਆ। ਕਲਯੁਗ ਦੇ ਸਮੇਂ ਵਿੱਚ ਜਿਹੜੀ ਮੰਦੀ ਮੱਤ, ਖੋਟੀ ਮੱਤ ਕਰਕੇ ਬੰਦਾ ਪਰਮੇਸ਼ਰ ਨੂੰ ਭੁੱਲ ਜਾਂਦਾ, ਉਹ ਖੋਟੀ ਮੱਤ ਮੇਰੀ ਤੁਸਾਂ ਕਿਰਪਾ ਕਰਕੇ ਅੱਜ ਦੂਰ ਕਰ ਦਿੱਤੀ ਹੈ।
ਆਜ ਕੀਓ ਕਰਤਾਰਥ ਮੋ ਕਹੋ, ਸ੍ਰੀ ਗੁਰੂ ਨਾਨਕ ਭੋਗਤ ਤਾਈ।
ਭਾਈ ਲਾਲੋ ਜੀ ਕਹਿਣ ਲੱਗੇ, ਹੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ, ਅੱਜ ਤੁਸਾਂ ਮੇਰਾ ਜਨਮ ਧੰਨ ਕਰ ਦਿੱਤਾ, ਅੱਜ ਮੈਨੂੰ ਕਰਤਾਰਥ ਕਰ ਦਿੱਤਾ ਤੁਸੀਂ ਜੀ।
ਕੂਪ ਵੇਖਾ ਹਮ ਬੂਡਤ ਥੇ,
ਅਸੀਂ ਤੇ ਮੋਹ ਦੇ ਖੂਹ ਵਿੱਚ ਡੁੱਬੇ ਹੋਏ ਸਾਂ ਮਹਾਰਾਜ ਜੀ।
ਕਰਨਾ ਕਰਕੇ ਤੁਮਲੀਨ ਬਚਾਈ,
ਤੁਸੀਂ ਆਪ ਕਿਰਪਾ ਕਰਕੇ ਸਾਨੂੰ ਬਚਾ ਲਿਆ, ਹੱਥ ਦੇ ਕੇ ਮੇਰੀ ਰੱਖਿਆ ਕੀਤੀ ਹੈ।
ਪੂਰਨ ਰੂਪ ਪਰਾਤਮ ਹੋ,
ਮਹਾਰਾਜ ਤੁਸੀਂ ਪੂਰਨ ਰੂਪ ਵਿੱਚ ਪਰਮਾਤਮਾ ਦਾ ਸਰੂਪ ਜੇ।
ਨਿਜ ਦਾਸਨ ਕੇ ਨਿਤ ਹੋਏ ਸਹਾਈ,
ਤੇ ਆਪਣੇ ਦਾਸਾਂ ਦੇ ਤੁਸੀਂ ਸਹਾਈ ਜੇ, ਜਿਵੇਂ ਪਰਮਾਤਮਾ ਉਹਨਾਂ ਨੂੰ ਚੇਤੇ ਕਰਨ ਵਾਲਿਆਂ ਦੀ ਸਹਾਇਤਾ ਕਰਦਾ, ਉਸੇ ਪਰਮਾਤਮਾ ਦਾ ਤੁਸੀਂ ਪੂਰਨ ਰੂਪ ਹੋ, ਤੁਸੀਂ ਵੀ ਆਪਣੇ ਦਾਸਾਂ ਦੀ ਸਹਾਇਤਾ ਕਰਨ ਵਾਲੇ ਹੋ ਜੀ।
ਜਿਉਂ ਕਹਿ ਕਾ ਪਦ ਕੋ ਗਹਿਕਾ,
ਇਉਂ ਕਹਿ ਕੇ ਫਿਰ ਭਾਈ ਲਾਲੋ ਨੇ ਮਹਾਰਾਜ ਜੀ ਦੇ ਚਰਨ ਆਪਣੇ ਹੱਥਾਂ ਨਾਲ ਫੜ ਲਏ ਜੀ।
ਅਤ ਦੀਨਤ ਸੋਤਨ ਗਰੀਬ ਨਿਵਾਈ,
ਤੇ ਬਹੁਤ ਦੀਨਤਾ ਦੇ ਨਾਲ ਆਪਣਾ ਸਿਰ ਨਵਾ ਦਿੱਤਾ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਉੱਪਰ।
ਉੱਪਰ ਸੀਸ ਉਠਾਵ ਹੈ ਨਾ,
ਤੇ ਫਿਰ ਚੱਕਿਆ ਨੀ ਸੀਸ, ਕਹਿੰਦੇ ਉੱਪਰ ਸੀਸ ਉਠਾਵਤ ਨਾ। ਭਾਈ ਲਾਲੋ ਨੇ ਮੱਥਾ ਮਹਾਰਾਜ ਦੇ ਚਰਨਾਂ ਤੇ ਲਾ ਦਿੱਤਾ ਤੇ ਚਿਤ ਨਹੀਂ ਕਰਦਾ ਗੁਰੂ ਸਾਹਿਬ ਜੀ ਦੇ ਚਰਨਾਂ ਤੋਂ ਚੱਕਣ ਨੂੰ ਸਿਰ।
ਜਬ ਸ੍ਰੀ ਗੁਰ ਹਾਥ ਤਾ ਸਿਰ ਤਾਹੀ,
ਜਦੋਂ ਥੋੜੀ ਦੇਰ ਨਹੀਂ ਸਿਰ ਚੱਕਿਆ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣਾ ਪਵਿੱਤਰ ਕਰ ਕਮਲ ਹੱਥ ਆਪਣਾ ਭਾਈ ਲਾਲੋ ਦੇ ਸਿਰ ਤੇ ਰੱਖਿਆ ਜੀ।
ਸੂਵਤ ਹੱਥ ਕਪਾਟ ਖੁੱਲੇ ਤੇ,
ਕਹਿੰਦੇ ਐਸੀ ਕਲਾ ਵਰਤੀ ਜਿਸ ਵੇਲੇ ਮਹਾਰਾਜ ਜੀ ਨੇ ਆਪਣਾ ਪਵਿੱਤਰ ਹੱਥ ਭਾਈ ਲਾਲੋ ਦੇ ਸਿਰ ਤੇ ਰੱਖਿਆ, ਕਹਿੰਦੇ ਨੇ ਸਾਧ ਸੰਗਤ ਜੀ ਉਸੇ ਵੇਲੇ ਹੱਥ ਦੀ ਸ਼ੋਭ ਪ੍ਰਾਪਤ ਹੁੰਦਿਆਂ ਹੀ
ਲੋਕਾਂ ਕੀ ਸਦ ਭੀ ਮਨ ਮਾਹੀ,
ਉਸੇ ਵੇਲੇ ਕਪਾਟ ਖੁੱਲ ਕੇ ਸਾਧ ਸੰਗਤ ਜੀ ਦੇ ਤਿੰਨਾਂ ਲੋਕਾਂ ਦਾ ਗਿਆਨ ਹੋ ਗਿਆ ਭਾਈ ਲਾਲੋ ਜੀ। ਕਪਾਟ ਉਹਨਾਂ ਨੂੰ ਆਖੀ ਦਾ ਸਾਧ ਸੰਗਤ ਜੀ, ਇਹਨਾਂ ਨੂੰ ਗੁਰਬਾਣੀ ਵਿੱਚ ਮਹਾਰਾਜ ਨੇ ਆਖਿਆ ਆਸਾ ਮਨਸਾ ਦੋਏ ਪੱਟ ਜੜੇ, ਪੱਟ ਹੁੰਦੇ ਤਖਤੇ, ਕਪਾਟ ਛੌੜ ਪਰਦਾ, ਇਹ ਉਹ ਤਖਤੇ ਨੇ ਸਾਧ ਸੰਗਤ ਜੀ ਜਿਹੜੇ ਜੀਵਾਤਮਾ ਤੇ ਪਰਮਾਤਮਾ ਦੇ ਵਿੱਚ ਨੇ, ਜਿਹੜੇ ਜੀਵਾਤਮਾ ਦੀ ਪਰਮਾਤਮਾ ਦੀ ਦੂਰੀ ਬਣਾਉਣ ਵਾਲੇ, ਜਿਹਨੂੰ ਭਰਮ ਦਾ ਪਰਦਾ ਆਖਿਆ ਜਾਂਦਾ, ਜਿਹੜਾ ਸਾਈਂ ਵਿੱਚ ਤੇ ਮਨੁੱਖ ਵਿੱਚ ਸਾਧ ਸੰਗਤ ਜੀ ਪੜਦਾ ਹੈ ਉਹਨੂੰ ਆਖੀਦਾ ਇਹ ਕਪਾਟ। ਉਹੀ ਭਰਮ ਦਾ ਪੜਦਾ ਜਦੋਂ ਪਰੇ ਹੋ ਜਾਵੇ ਸਾਧ ਸੰਗਤ ਜੀ, ਫਿਰ ਆਤਮਾ ਪਰਾਤਮਾ ਇੱਕੋ ਕਰੇ ਮਹਾਰਾਜ ਜੀ ਦੇ ਬਚਨ। ਉਸ ਅਵਸਥਾ ਵਿੱਚ ਜਦੋਂ ਸਾਧ ਸੰਗਤ ਜੀ ਉਹ ਕਪਾਟ ਖੁੱਲ ਜਾਣ ਤੇ ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਵੇ, ਉਸ ਅਵਸਥਾ ਵਾਲੇ ਗੁਰਮੁਖਾਂ ਨੂੰ ਆਖਿਆ ਜਿਨ੍ਹਾਂ ਨਾਲ ਵਿਸਰੈ ਨਾਮ ਸੇਕ ਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹੇ ਆ, ਰੱਬ ਵਰਗੇ ਹੋ ਜਾਂਦੇ ਫਿਰ ਉਹ। ਭਾਈ ਲਾਲੋ ਦੇ ਸਿਰ 'ਤੇ ਹੱਥ ਰੱਖਿਆ ਮਹਾਰਾਜ ਨੇ, ਉਸੇ ਵੇਲੇ ਕਪਾਟ ਖੁੱਲ੍ਹ ਗਏ, ਤਿੰਨਾਂ ਲੋਕਾਂ ਦਾ ਗਿਆਨ ਕਰਵਾ ਦਿੱਤਾ ਸਤਿਗੁਰੂ ਜੀ ਨੇ।
ਪੰਕਜ ਪਾਨ ਮੁਕੰਦ ਤੇ ਲਾਗਤ,
ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਹੱਥ ਮੁਕਤੀ ਦਾਤੇ ਦਾ ਕੀ ਲੱਗਾ ਭਾਈ ਲਾਲੋ ਦੇ ਸਿਰ ਤੇ ਜੀ?
ਭਾਜੋ ਆਨੰਦ ਨਾ ਜਾਏ ਸੋ ਪ੍ਰਾਹੀ,
ਕਹਿੰਦੇ ਜਿਹੜਾ ਆਨੰਦ ਆਇਆ ਭਾਈ ਲਾਲੋ ਜੀ ਨੂੰ, ਪ੍ਰਾਹੀ ਹੁੰਦਾ ਕਹਿਣਾ, ਉਹ ਕਹਿ ਨਹੀਂ ਸਕਦੇ, ਕਹਿਣ ਕਥਨ ਤੋਂ ਪਰੇ ਸੀ ਜਿਹੜਾ ਸੁਖ ਤੇ ਆਨੰਦ ਮਹਾਰਾਜ ਜੀ ਦੇ ਸਿਰ ਤੇ ਹੱਥ ਰੱਖਣ ਕਰਕੇ ਭਾਈ ਲਾਲੋ ਜੀ ਨੂੰ ਮਿਲਿਆ।
ਪੂਰਨ ਸੋ ਮਿਲ ਪੂਰਨ ਪਾ,
ਕਹਿੰਦੇ ਪੂਰਨ ਨਾਲ ਮਿਲ ਕੇ ਅੱਜ ਭਾਈ ਲਾਲੋ ਵੀ ਪੂਰਨ ਹੀ ਹੋ ਗਿਆ ਜੀ।
ਪੂਰਨ ਆਤਮ ਹੀ ਦਰਸਾਈ,
ਤੇ ਸਾਰੇ ਪਾਸੇ ਹੁਣ ਪੂਰਨ ਪਰਮਾਤਮਾ ਹੀ ਦਿਸਣ ਲੱਗ ਪਿਆ ਭਾਈ ਲਾਲੋ ਜੀ ਨੂੰ।
ਦਿਨ ਤੀਨ ਰਹੇ ਤੇ ਭੌਣ ਵਿਖਾ,
ਕਹਿੰਦੇ ਤਿੰਨ ਦਿਨ ਸੱਚੇ ਪਾਤਸ਼ਾਹ ਜੀ ਭਾਈ ਲਾਲੋ ਦੇ ਘਰ ਰਹੇ ਨੇ, ਤਿੰਨ ਦਿਨ ਹੋ ਗਏ ਮਹਾਰਾਜ ਜੀ ਨੂੰ ਉੱਥੇ ਆਇਆ ਨੂੰ।
ਪਲ ਭਾਂਤ ਦਲੇ ਦੁੱਖ ਤੀਨ ਨਿਹਾਲਾ,
ਬੜੇ ਚੰਗੇ ਤਰੀਕੇ ਨਾਲ ਸਾਰੇ ਅੰਦਰਲੇ ਦੁੱਖ ਦੂਰ ਕਰਕੇ ਨਿਹਾਲ ਕਰ ਦਿੱਤਾ ਭਾਈ ਲਾਲੋ ਜੀ ਨੂੰ।
ਮਨ ਜੀਨ ਲਈ ਮਹਿਮਾ ਗੁਰ ਕੀ,
ਇੱਧਰ ਭਾਈ ਲਾਲੋ ਨੇ ਵੀ ਸਤਿਗੁਰੂ ਜੀ ਦੀ ਮਹਿਮਾ ਆਪਣੇ ਮਨ 'ਚ ਜਾਣ ਲਈ, ਪਤਾ ਲੱਗ ਗਿਆ ਕਿ ਇਹ ਦੀਨ ਦੁਨੀਆਂ ਦੇ ਵਾਲੀ ਹਨ ਜੀ।
ਪਦ ਪੰਕਜ ਸੇਵ ਕਰੰਤ ਬਸਾਲਾ,
ਬਹੁਤ ਸਰਧਾ ਨਾਲ ਸੱਚੇ ਪਾਤਸ਼ਾਹ ਜੀ ਦੇ ਪਦ ਚਰਨ ਕਮਲਾਂ ਦੀ ਸੇਵਾ ਕਰਦਾ ਹੈ।
ਲਿਵ ਲਾਗ ਅਨਾਹਦ ਕੀ ਧਨ ਸੋ,
ਕਹਿੰਦੇ ਜਿਸ ਵੇਲੇ ਮਹਾਰਾਜ ਨੇ ਹੱਥ ਰੱਖਿਆ ਸੀ ਨਾ ਆਪਣਾ ਭਾਈ ਲਾਲੋ ਜੀ ਦੇ ਸਿਰ ਉੱਤੇ, ਉਸ ਵੇਲੇ ਭਾਈ ਲਾਲੋ ਦੀ ਸਾਧ ਸੰਗਤ ਜੀ ਜਿਹੜੀ ਲਿਵ ਸੀ ਅਨਾਹਦ ਧੁਨ ਨਾਲ ਅਜਾਪਾ ਜਾਪ ਸ਼ਬਦ ਜੀ ਨੂੰ ਕਹਿੰਦੇ ਉਸ ਨਾਲ ਜੁੜ ਗਈ।
ਭਾਵ ਬੰਧਨ ਔਜਮ ਜਾਲਾ,
ਕਹਿੰਦੇ ਸਤਸੰਗ ਜੀ ਭਾਵ ਬੰਧਨ ਤੇ ਜਮ ਜਾਲ ਉਸੇ ਵੇਲੇ ਟੁੱਟ ਗਿਆ ਜਦੋਂ ਲਿਵ ਜੁੜ ਗਈ। ਇਸੇ ਨੂੰ ਅਨਾਹਤ ਲਿਵ ਨੂੰ ਸਤਸੰਗ ਜੀ ਆਖਿਆ। ਕਈ ਲੋਕਾਂ ਨੇ ਬਾਹਰ ਦੀ ਘੂੰ ਨੂੰ ਵੀ ਸਤਸੰਗ ਜੀ ਲਿਵ ਆਖ ਦਿੱਤਾ ਸੀ, ਭਾਈ ਸਾਡੀ ਲਿਵ ਲੱਗੀ ਆ, ਜੋ ਕਿ ਕੰਨਾਂ ਚੁੰਗਲੀਆਂ ਦੇ ਕੇ ਸਤਸੰਗ ਜੀ ਭੰਗ ਪੋਸਤ ਨਾਲ ਰੱਜ ਕੇ ਇਹਨੂੰ ਵੀ ਅਨਾਹਤ ਲਿਵ ਵੀ ਕਹਿੰਦੇ ਧੁਨ ਕਹਿ ਦਿੰਦੇ ਸਨ। ਪਰ ਜਿਹੜੀ ਬਾਹਰ ਦੀ ਸਤਸੰਗ ਜੀ ਕੋਈ ਵੀ ਆਵਾਜ਼ ਕੰਨਾਂ ਵਿੱਚ ਪੈਣੀ ਹੈ ਉਹ ਅਨਾਹਤ ਧੁਨ ਨਹੀਂ ਹੁੰਦੀ, ਕਿਉਂਕਿ ਇਹ ਬਾਹਰ ਦਾ ਕੋਈ ਵੀ ਖੜਕਾ ਕੰਨਾਂ 'ਚ ਪਵੇ ਉਹ ਆਕਾਸ਼ ਦਾ ਇੱਕ ਗੁਣ ਹੈ, ਅਤੇ ਆਕਾਸ਼ ਜਿਹੜਾ ਸਤਸੰਗ ਜੀ ਭਾਵ ਬੰਧਨ ਤੋਂ ਪਰੇ ਨਹੀਂ, ਭਾਵ ਬੰਧਨ ਦੇ ਅੰਦਰ ਹੈ, ਪਰ ਇੱਥੇ ਕਹਿ ਰਹੇ ਨੇ ਉਹ ਐਸੀ ਅਨਾਹਤ ਧੁਨੀ ਨਾਲ ਲਿਵ ਲੱਗੀ ਭਾਈ ਲਾਲੋ ਦੀ, ਸੰਸਾਰ ਦੇ ਬੰਧਨ ਕੱਟੇ ਹੀ ਗਏ, ਜਮ ਜਾਲ ਟੁੱਟ ਗਿਆ ਉਸੇ ਵੇਲੇ ਜੀ।
ਜਾਮਨ ਕੀ,
ਕਹਿੰਦੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਲਾਲੋ ਦੇ ਘਰੋਂ ਹੋਰ ਕਿਤੇ ਜਾਣ ਵਾਸਤੇ ਬਚਨ ਕੀਤਾ।
ਮਨ ਮਾਹੇ ਠਟੀ ਬਿਦ ਰੂਪ ਕਿਰਪਾਲਾ,
ਕਹਿੰਦੇ ਕਿਰਪਾਲੂ ਸਤਿਗੁਰੂ ਜੀ ਨੇ ਭਾਈ ਲਾਲੋ ਦੇ ਘਰੋਂ ਅੱਗੇ ਚੱਲਣ ਵਾਸਤੇ ਨਿਰਣਾ ਕਰ ਲਿਆ ਹੈ।
ਦੋਹਰਾ ਮਰਦਾਨੇ ਸੋ ਬੂਝਹੀ,
ਭਾਈ ਮਰਦਾਨੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਇਸ ਤਰ੍ਹਾਂ ਜੀ,
ਕਿਤ ਚੱਲਵੇ ਕੀ ਚਾਹੇ,
ਆਖਿਆ ਭਾਈ ਮਰਦਾਨਿਆਂ ਕਿੱਥੇ ਜਾਣ ਦਾ ਮਨ ਬਣਾਇਆ ਤੂੰ, ਕਿੱਥੇ ਜਾਣ ਦੀ ਤੈਨੂੰ ਇੱਛਾ ਹੈ?
ਹੇਤ ਭਗਤ ਵਿਸਥਾਰ ਕੋ,
ਕਿਉਂਕਿ ਆਪਾਂ ਤੇ ਭਗਤੀ ਦਾ ਵਿਸਥਾਰ ਕਰਨ ਵਾਸਤੇ ਘਰੋਂ ਨਿਕਲੇ ਹਾਂ,
ਆਨ ਕਾਜ ਕਛ ਨਾਹੇ,
ਹੋਰ ਆਪਾਂ ਨੂੰ ਕੋਈ ਕੰਮ ਨਹੀਂ, ਆਪਾਂ ਤੇ ਸਿਰਫ ਸੰਸਾਰ ਤੇ ਭਗਤੀ ਪ੍ਰਗਟ ਕਰਨੀ ਹੈ, ਤੂੰ ਦੱਸ ਭਾਈ ਕਿੱਥੇ ਜਾਣਾ। ਭਾਈ ਮਰਦਾਨੇ ਨੂੰ ਕਿਉਂ ਪੁੱਛਿਆ ਮਹਾਰਾਜ ਨੇ, ਇਹ ਅੱਗੇ ਚੱਲ ਕੇ ਪਤਾ ਲੱਗੇਗਾ, ਕਿਉਂਕਿ ਭਾਈ ਮਰਦਾਨੇ ਨੇ ਮਨ 'ਚ ਫੁਰਨਾ ਕਰ ਲਿਆ ਵੀ ਮਹਾਰਾਜ ਹੁਣ ਇੱਥੇ ਰਹਿਣ ਨਾ, ਭਾਈ ਲਾਲੋ ਦੇ ਘਰੇ ਚਲੇ ਚਲ ਗਏ, ਅਸੀਂ ਇੱਥੋਂ ਕਿਉਂ ਚਲੇ ਚੱਲੀਏ, ਕਿਉਂ ਫੁਰਨਾ ਕੀਤਾ। ਸੁਣੋ ਪ੍ਰੇਮ ਨਾਲ ਜੀ,
ਸਵਈਆ ਭੋ ਪ੍ਰਭ ਜੀ ਤੁਮੇ ਅੰਤਰ ਕੀ ਗੱਤ,
ਜਿਸ ਵੇਲੇ ਮਹਾਰਾਜ ਨੇ ਆਖਿਆ ਭਾਈ ਮਰਦਾਨਿਆਂ ਕਿੱਥੇ ਜਾਣਾ ਚਾਹੁੰਦਾ, ਭਾਈ ਮਰਦਾਨੇ ਨੇ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਅੰਦਰ ਦੀਆਂ ਜਾਣਨ ਵਾਲੇ ਹੋ,
ਜਾਣਨ ਹਾਰ ਅਹੋ ਮਮਰਾਈ,
ਮਹਾਰਾਜ ਤੁਸੀਂ ਮੇਰੇ ਸਵਾਮੀ ਹੋ, ਮਮਰਾਈ ਦਾ ਅਰਥ ਹੁੰਦਾ ਮੇਰੇ ਸਵਾਮੀ, ਮੇਰੇ ਮਾਲਕ, ਮੇਰੇ ਮਾਲਕ ਜੀ ਤੁਸੀਂ ਜਾਣਨ ਹਾਰ ਜੇ, ਸਭ ਕੁਝ ਜਾਣਦੇ ਜੇ, ਅੰਦਰ ਦਾ ਵੀ ਤੁਹਾਨੂੰ ਪਤਾ ਹੋਇਆ, ਕਿਸੇ ਦਾ ਅੰਦਰ ਵੀ ਤੁਹਾਡੇ ਤੋਂ ਛੁਪਿਆ ਹੋਇਆ ਨਹੀਂ।
ਬੁੱਝ ਲਿਓ ਮਨ ਮੋਰ ਮਨੋਰਥ,
ਮਹਾਰਾਜ ਤੁਸਾਂ ਮੇਰੇ ਮਨ ਦਾ ਮਨੋਰਥ ਬੁੱਝ ਲਿਆ, ਤੁਸਾਂ ਮੇਰੇ ਅੰਦਰ ਦੀ ਗੱਲ ਜਾਣ ਲਈ ਹੈ,
ਜਿਤ ਚਾਹੇ ਚਲੋ ਤੇ ਜਾਈ,
ਬਸ ਮੇਰੇ ਮਨ ਦਾ ਮਨੋਰਥ ਹੈ ਵੀ ਇੱਥੋਂ ਚਲੇ ਚੱਲੋ ਏਮਨਾਬਾਦ ਤੋਂ, ਬਾਕੀ ਜਿੱਥੇ ਤੁਹਾਡਾ ਚਿੱਤ ਕਰਦਾ ਚਲੋ, ਇਹ ਨਹੀਂ ਮੈਨੂੰ ਕੋਈ ਫਰਕ ਪਈ ਕਿੱਥੇ ਜਾਣਾ, ਪਰ ਮੇਰਾ ਇਹ ਫੁਰਨਾ ਹੈ ਭਈ ਇੱਥੋਂ ਤੁਰੋ ਤੁਸੀਂ, ਇੱਥੇ ਭਾਈ ਲਾਲੋ ਦੇ ਘਰ ਨਾ ਹੋਰ ਰਹੋ ਜੀ।
ਨਿੰਦ ਕਰੈ ਬਿਨ ਬਿੰਦ ਇਹਾਂ ਨਰ,
ਕਿਉਂ ਕਿਉਂ ਭਾਈ ਮਰਦਾਨਾ ਜੀ ਨੇ ਆਖਿਆ ਇੱਥੋਂ ਚਲੇ ਚਲੀਏ, ਕਿਉਂ ਫੁਰਨਾ ਕੀਤਾ ਸੀ ਤੇ ਮਹਾਰਾਜ ਨੇ ਬੁੱਝ ਲਿਆ ਤੇ ਉਹਨੂੰ ਪੁੱਛਿਆ ਕਿੱਥੇ ਜਾਣਾ ਈ, ਉਹਦਾ ਕਾਰਨ ਇਹ ਸੀ ਭਾਈ ਲਾਲੋ ਦੇ ਘਰੇ ਮਹਾਰਾਜ ਸਾਹਿਬ ਜੀ ਟਿਕੇ ਨੇ, ਸਾਰੇ ਲੋਕਾਂ ਨੂੰ ਮਹਾਰਾਜ ਜੀ ਦੀ ਵਡਿਆਈ ਦਾ ਪਤਾ ਸੀ, ਇਹ ਵੀ ਪਤਾ ਵੀ ਸਤਿਗੁਰੂ ਜੀ ਦਾ ਜਿਹੜਾ ਸਾਧ ਸੰਗਤ ਜੀ ਅਵਤਾਰ ਹੈ ਉੱਚੀ ਕੁਲ 'ਚ ਹੋਇਆ, ਤੇ ਭਾਈ ਲਾਲੋ ਨੂੰ ਸਾਰੇ ਲੋਕ ਸ਼ੂਦਰ ਕਹਿੰਦੇ ਸਨ, ਸਾਰਾ ਏਮਨਾਬਾਦ ਮਹਾਰਾਜ ਜੀ ਦੀ ਨਿੰਦਿਆ ਕਰਦਾ ਸੀ ਭਾਈ ਲਾਲੋ ਦੇ ਘਰੇ ਬੈਠਣ ਕਰਕੇ, ਪਰ ਮਹਾਰਾਜ ਦੇ ਮੂੰਹ ਤੇ ਤਾਂ ਕਹਿੰਦਾ ਕੋਈ ਨਹੀਂ ਸੀ, ਤੇ ਸਾਰੀਆਂ ਗੱਲਾਂ ਭਾਈ ਮਰਦਾਨੇ ਨੂੰ ਸੁਣਨੀਆਂ ਪੈਂਦੀਆਂ ਸਨ। ਜਦੋਂ ਭਾਈ ਮਰਦਾਨੇ ਨੇ ਬਾਹਰ ਜਾਣਾ ਲੋਕਾਂ ਗੱਲਾਂ ਕਰਨੀਆਂ, ਉਹ ਕਹਿਣ ਲੱਗਾ ਮਹਾਰਾਜ ਸਾਰੇ ਲੋਕ ਨਿੰਦਿਆ ਕਰਦੇ ਪਏ ਹਨ ਤੁਹਾਡੀ,
ਮੰਦ ਮਤੀ ਗਤ ਪੰਧ ਭੁਲਾਈ,
ਮਹਾਰਾਜ ਮੰਦੀ ਮਤ ਵਾਲੇ ਆਪਣੀ ਮੁਕਤੀ ਦਾ ਰਸਤਾ ਭੁੱਲ ਕੇ ਤੁਹਾਡੀ ਨਿੰਦਿਆ ਕਰਦੇ ਤੇ ਮੇਰੇ ਤੋਂ ਸੁਣੀ ਨਹੀਂ ਜਾਂਦੀ ਇਹ।
ਜੋ ਤੁਮ ਰੇ ਔਰ ਸੋ ਤੁਮ ਜਨ ਹੋ।
ਮਹਾਰਾਜ ਜੋ ਤੁਹਾਡੇ ਮਨ ਚ ਆਏ ਤਾਂ ਤੁਸੀਂ ਜਾਣਦੇ ਹੋਵੋਗੇ।
ਹੋਰ ਲਾਗਤ ਹੈ ਦੁਖਦਾਈ,
ਪਰ ਮੇਰੇ ਕੋਲੋਂ ਇਹ ਨਿੰਦਿਆ ਨਹੀਂ ਜੇ ਸੁਣੀ ਜਾਂਦੀ। ਮੇਰੇ ਹਿਰਦੇ ਨੂੰ ਬਹੁਤ ਦੁੱਖ ਦਿੰਦੇ ਲੋਕਾਂ ਦੇ ਬਚਨ ਜਿਹੜੇ ਤੁਹਾਡੀ ਸ਼ਾਨ ਦੇ ਖਿਲਾਫ ਕਰਦੇ ਹਨ।
ਸ੍ਰੀ ਮੁਖ ਤੇ ਪੁੰਨ ਬੈਨ ਪਨੇ।
ਭਾਈ ਮਰਦਾਨੇ ਦੀ ਬੇਨਤੀ ਸੁਣ ਕੇ ਸ਼੍ਰੋਮਣੀ ਮੁਖ ਤੋਂ ਸੱਚੇ ਪਾਤਸ਼ਾਹ ਜੀ ਨੇ ਏਦਾਂ ਬਚਨ ਕੀਤਾ ਜੀ,
ਅਬ ਲੇ ਵਿਦਾ ਗਮਨੈ ਮਰਦਾਨਾ।
ਆਖਿਆ ਠੀਕ ਹੈ ਭਾਈ ਮਰਦਾਨੇ, ਆਪਾਂ ਭਾਈ ਲਾਲੋ ਤੋਂ ਵਿਦਾ ਲੈ ਕੇ ਚੱਲਦੇ ਹਾਂ ਫਿਰ।
ਬਹੁਤ ਭਲੋ ਰਹਿ ਬਹੁਤ ਐਹੀ,
ਸੋ ਉੱਥੇ ਹੀ ਰਹਿਣਾ ਚੰਗੀ ਗੱਲ ਹੈ ਭਾਈ ਮਰਦਾਨੇ।
ਸਤ ਸੰਗਤ ਕੋ ਮਿਲ ਬੋਝੇ ਥਾਨਾ,
ਜਿੱਥੇ ਗੁਰਮੁਖਾਂ ਦੀ ਸਤ ਸੰਗਤ ਮਿਲ ਜਾਵੇ, ਪਾਰਪਕਾਰੀਆਂ ਦੀ, ਚੰਗੇ ਬੰਦਿਆਂ ਦੀ।
ਮਾਨਵ ਦੇਖ ਦੁਖੈ ਦੁਸ਼ਟ ਆਤਮਾ,
ਇਹ ਜਿਹੜੇ ਲੋਕ ਨੇ ਦੇਖ ਕੇ ਦੁਸ਼ਟ ਆਤਮਾ ਵਾਲੇ ਸਾਨੂੰ ਦੇਖ ਕੇ ਦੁਖੀ ਹੁੰਦੇ ਆ, ਪਰੇਸ਼ਾਨ ਹੁੰਦੇ ਨੇ। ਹਾਲਾਂਕਿ ਮਹਾਰਾਜ ਕਿਸੇ ਦਾ ਕੁਝ ਵਿਗਾੜਦੇ ਨਹੀਂ, ਪਰ ਫਿਰ ਵੀ ਕੁਝ ਲੋਕਾਂ ਦਾ ਸੁਭਾਅ ਹੁੰਦਾ ਸਾਧ ਸੰਗਤ ਜੀ ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਬੰਦੇ ਦਾ ਮਰਨ ਤੱਕ ਸੁਭਾਅ ਨਾਲ ਹੀ ਜਾਂਦਾ। ਕੋਈ ਮਹਾਂਪੁਰਸ਼ ਸਾਧ ਸੰਗਤ ਜੀ ਇੱਕ ਵਾਰੀ ਸਿਆਲੇ ਦੀ ਰੁੱਤ 'ਚ ਕਿਸੇ ਦੀ ਖੇਤ ਵਿੱਚ ਪਰਾਲੀ ਦੇ ਢੇਰ ਉੱਤੇ ਬੈਠੇ ਬੰਦਗੀ ਕਰਨ, ਅਤੇ ਉਹ ਪਰਾਲੀ ਵਾਲਾ ਖੇਤ ਵਾਲਾ ਆਇਆ, ਉਹਨੇ ਆਣ ਕੇ ਪਰਾਲੀ ਨੂੰ ਅੱਗ ਲਾ ਦਿੱਤੀ। ਕਿਸੇ ਹੋਰ ਨੇ ਬਾਹਰ ਪਾਣੀ ਲਾਇਆ ਸੀ ਕਣਕ ਨੂੰ, ਉਹਨੇ ਦੇਖਿਆ ਵੀ ਇਹ ਬੰਦੇ ਦਾ ਸੁਭਾਅ ਬਹੁਤ ਮਾੜਾ, ਦੁਸ਼ਟ ਨੇ ਪਰਾਲੀ ਨੂੰ ਅੱਗ ਲਾ ਦਿੱਤੀ, ਪਰਾਲੀ ਦੀ ਕਿਹੜੀ ਪੰਡ ਪਾ ਲੈਣੀ ਸੀ ਮਹਾਂਪੁਰਸ਼ਾਂ ਨੇ। ਉਹਨੇ ਭੱਜ ਕੇ ਆਣ ਕੇ ਸਾਧ ਸੰਗਤ ਜੀ ਉਹਨਾਂ ਦਾ ਜੱਫਾ ਭਰ ਕੇ ਪਰੇ ਰੱਖ ਦਿੱਤਾ ਖੜ ਕੇ। ਆਖਿਆ ਤੁਸੀਂ ਜੀ, ਤੁਸੀਂ ਤਾਂ ਨੇਤਰ ਬੰਦ ਕੀਤੇ ਸੀ, ਇਹਨੇ ਦੁਸ਼ਟ ਨੇ ਪਰਾਲੀ ਨੂੰ ਅੱਗ ਲਾ ਦਿੱਤੀ ਸੀ। ਉਹ ਚੁੱਪ ਹੀ ਕੀਤੇ ਰਹੇ, ਕੋਈ ਬਚਨ ਨਹੀਂ ਕੀਤਾ। ਜਿਹਨੇ ਪਰਾਲੀ ਨੂੰ ਅੱਗ ਲਾਈ ਉਹਨੂੰ ਸ਼ਰਾਬ ਕੋਈ ਨਹੀਂ ਦਿੱਤਾ, ਜਿਹਨੇ ਚੱਕ ਕੇ ਪਰੇ ਰੱਖਿਆ ਉਹਨੂੰ ਵਰ ਕੋਈ ਨਾ ਦਿੱਤਾ, ਪਰ ਕਹਿੰਦੇ ਨੇ ਉਹਨੂੰ ਉਹਦਾ ਫਲ ਮਿਲਿਆ ਜਿਹਨੇ ਪਰਾਲੀ ਨੂੰ ਅੱਗ ਲਾਈ ਸੀ, ਜ਼ਰੂਰ ਮਿਲਣਾ ਸੀ। ਕਈਆਂ ਦਾ ਸੁਭਾਅ ਹੁੰਦਾ ਜੇ ਸੋਚੇ ਤਾਂ ਉਹਦੇ ਖੇਤ ਵਿੱਚ ਬੈਠੇ ਸਗੋਂ ਜਗ੍ਹਾ ਹੀ ਪਵਿੱਤਰ ਕਰਨਗੇ, ਹਰੀ ਹਰੀ ਕਰਦੇ ਆ, ਤਾਂ ਉਹਦਾ ਕਿਹੜਾ ਕੁਛ ਚੱਕ ਕੇ ਲੈ ਚੱਲੇ, ਪਰ ਸੁਭਾਅ ਸੀ। ਮਹਾਰਾਜ ਤਾਂ ਕਿਸੇ ਨੂੰ ਕੁਝ ਨਹੀਂ ਕਹਿੰਦੇ, ਪਰ ਏਮਨਾਬਾਦ ਦੇ ਲੋਕ ਨਿੰਦਾ ਕਰਦੇ ਹਨ।
ਧਾਮ ਰਹੇ ਸਿੱਖ ਜਾਨ ਸੁਜਾਨਾ।
ਸੋ ਮਹਾਰਾਜ ਨੇ ਆਖਿਆ ਭਾਈ ਅਸੀਂ ਤਾਂ ਆਪਣਾ ਪਿਆਰਾ ਸਿੱਖ ਜਾਣ ਕੇ ਭਾਈ ਲਾਲੋ ਦੇ ਘਰ ਟਿਕੇ ਹੋਏ ਹਾਂ।
ਦੇਸ਼ ਵਿਦੇਸ਼ਾਂ ਸੈਰ ਕਰਾਂ,
ਹੁਣ ਦੇਸ਼ਾਂ ਵਿਦੇਸ਼ਾਂ ਦੀ ਅਸੀਂ ਸੈਰ ਕਰਨੀ ਚਾਹੁੰਦੇ ਹਾਂ ਭਾਈ ਲਾਲੋ।
ਦਰਵੇਸ਼ ਕੇ ਬੈਸ ਭਨੈ ਸੁਖਦਾਨਾ।
ਦਰਵੇਸ਼ਾਂ ਵਾਲਾ ਭੇਸ ਅਸੀਂ ਤਾਂ ਹੀ ਧਾਰਨ ਕੀਤਾ ਕਿ ਸਭ ਥਾਵਾਂ ਤੇ ਅਸੀਂ ਚੱਲ ਫਿਰ ਕੇ ਦੇਖੀਏ।
ਦਵਈਆ ਛੰਦ ਕਹਿ ਮਰਦਾਨਾ ਜਾਓ ਜਿਹ ਦਿਸ।
ਭਾਈ ਮਰਦਾਨਾ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ ਨੂੰ ਸਤਿਗੁਰੂ ਜੀ ਨੇ ਬਚਨ ਕੀਤਾ, ਆਖਿਆ ਦੱਸ ਕਿਹੜੇ ਪਾਸੇ ਜਾਣਾ ਤੂੰ।
ਮੁੱਝ ਪਿਖ ਇਉਂ ਨਰ ਪਰਾਹੀ।
ਭਾਈ ਮਰਦਾਨਾ ਜੀ ਨੇ ਆਖਿਆ ਮਹਾਰਾਜ ਜਿੱਥੇ ਮਰਜ਼ੀ ਚੱਲੋ, ਪਰ ਜਾਣ ਦਾ ਕਾਰਨ ਇਹ ਹੈ ਵੀ ਜਦੋਂ ਮੈਂ ਘਰੋਂ ਨਿਕਲਦਾ, ਇਹ ਲੋਕ ਜਿਹੜੇ ਆਂਢੀ ਗੁਆਂਢੀ ਨੇ ਮੇਰੇ ਵੱਲ ਦੇਖ ਕੇ ਏਦਾਂ ਗੱਲਾਂ ਕਰਦੇ ਹਨ।
ਤੇ ਆਵਤ ਹੈ ਡੂਮ ਤੁਸੀਂ ਕੋ।
ਮਹਾਰਾਜ ਜਦੋਂ ਮੈਂ ਭਾਈ ਲਾਲੋ ਦੇ ਘਰੋਂ ਬਾਹਰ ਨਿਕਲਦਾ ਤੇ ਲੋਕ ਕਹਿੰਦੇ ਨੇ ਇਹ ਆਉਂਦਾ ਜੇ ਡੂਮ, ਇਹ ਉਸ ਦਾ ਡੂਮ ਹੈ
ਜੋ ਜਗ ਭਇਓ ਕਰਾਹੀ।
ਜਿਹੜਾ ਸੰਸਾਰ ਤੇ ਕਰਾਹੀਆ ਤੁਰਿਆ ਫਿਰਦਾ, ਉਸ ਨਾਨਕ ਤਪੇ ਦਾ ਮਰਾਸੀ ਜੇ ਜਾਂਦਾ। ਮਹਾਰਾਜ ਲੋਕ ਮੈਨੂੰ ਏਦਾਂ ਗੱਲਾਂ ਕਰਦੇ ਹਨ।
ਸੁਣ ਕਰ ਆਵਤ ਹੈ ਮਨ ਮੈਂ।
ਮਹਾਰਾਜ ਸੁਣ ਕੇ ਮੇਰੇ ਮਨ ਨੂੰ ਬਹੁਤ ਰੋਸ ਆਉਂਦਾ ਹੈ ਜੀ।
ਰਹੋ ਨਾ ਕਰੋ ਪਿਆਨਾ।
ਇਸ ਕਰਕੇ ਮੇਰੀ ਬੇਨਤੀ, ਇੱਥੇ ਨਹੀਂ ਆਪਾਂ ਰਹਿਣਾ, ਤੁਸੀਂ ਜ਼ਰੂਰ ਚੱਲੋ ਏਮਨਾਬਾਦ ਤੋਂ ਕਿਤੇ।
ਵਿਅਕਤਿਕ ਬੋਲਣ ਤੇ ਇਉਂ ਪਾਖੀ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਵਿੱਤਰ ਮੁਖ ਤੋਂ ਇਉਂ ਆਖਿਆ ਜੀ।
ਪਰਾਤ ਚੱਲਾਂ ਮਰਦਾਨਾ।
ਆਖਿਆ ਭਾਈ ਮਰਦਾਨੇ ਅੱਜ ਦੀ ਰਾਤ ਕੱਟ ਲਾ, ਸਵੇਰੇ ਚੱਲਾਂਗੇ ਆਪਾਂ।
ਦੋਹਰਾ ਭਾਈ ਭੋਰ ਗੁਰ ਬਚ ਕਹੈ।
ਦਿਨ ਚੜਿਆ ਸਾਧ ਸੰਗਤ ਜੀ ਅਗਲਾ, ਤੇ ਸਤਿਗੁਰੂ ਜੀ ਨੇ ਏਦਾਂ ਬਚਨ ਕੀਤਾ।
ਲਾਲੋ ਚਿਤ ਕਰਤਾਰ।
ਭਾਈ ਲਾਲੋ ਨੇ ਜਦੋਂ ਆਣ ਕੇ ਮਹਾਰਾਜ ਨੂੰ ਮੱਥਾ ਟੇਕਿਆ ਸਵੇਰੇ ਸਵੇਰੇ, ਤੇ ਸਤਿਗੁਰੂ ਜੀ ਨੇ ਬਚਨ ਕੀਤਾ, ਭਾਈ ਲਾਲੋ ਤੇਰੇ ਚਿੱਤ ਵਿੱਚ ਤੈਨੂੰ ਕਰਤਾਰ ਚੇਤੇ ਆਵੇ।
ਅੰਤ ਦੇਸ ਕੋ ਰਮਤ ਹੈ।
ਹੁਣ ਭਾਈ ਲਾਲੋ ਅਸੀਂ ਕਿਸੇ ਹੋਰ ਦੇਸ਼ ਨੂੰ ਜਾਣਾ ਚਾਹੁੰਦੇ ਹਾਂ।
ਫੇਰਨ ਹੇਤ ਹਮਾਰ।
ਸਾਡਾ ਤਾਂ ਹੇਤ ਹੀ ਸਾਰੇ ਥਾਵਾਂ ਨੂੰ ਦੇਖਣਾ, ਇਸੇ ਕਰਕੇ ਘਰੋਂ ਚੱਲੇ ਹਾਂ, ਤੇ ਹੁਣ ਤੂੰ ਭਾਈ ਸਾਨੂੰ ਵਿਦਾ ਕਰ, ਅਸੀਂ ਅੱਗੇ ਜਾਣਾ ਹੈ।
ਸਵਈਆ ਔਗਣ ਕੌਣ ਭਇਓ ਤਜ ਭੌਣ ਕੋ।
ਉਸੇ ਵੇਲੇ ਭਾਈ ਲਾਲੋ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਮੇਰਾ ਕਿਹੜਾ ਔਗਣ ਤੁਸੀਂ ਦੇਖ ਲਿਆ, ਮੇਰੇ ਕੋ ਕੀ ਗਲਤੀ ਹੋ ਗਈ ਹੈ ਜੀ।
ਤਜ ਭੌਣ ਕੋ ਗੌਣ ਕਰੋ ਦ੍ਰੁਤ ਕਿਉਂ ਨਾ ਰਹੋ।
ਮਹਾਰਾਜ ਇੰਨੀ ਛੇਤੀ ਚੱਲਣ ਦੀ ਤਿਆਰੀ ਕਰ ਲਈ ਮੇਰੇ ਘਰ ਨੂੰ ਛੱਡ ਕੇ, ਕਿਉਂ ਨਹੀਂ ਰਹਿੰਦੇ ਤੁਸੀਂ ਹੋਰ ਕੁਝ ਸਮਾਂ, ਮੇਰੇ ਕੋ ਕੀ ਭੁੱਲ ਹੋ ਗਈ ਹੈ ਜੀ।
ਜਨ ਦਾਸ ਮੁਝਾ ਸੁਖ ਰਾਸ।
ਇਹ ਸੁੱਖਾਂ ਦੀ ਰਾਸ, ਮਹਾਰਾਜ ਮੈਨੂੰ ਆਪਣਾ ਦਾਸ ਜਾਣੋ, ਜੇ ਕੋਈ ਮੈਂ ਗਲਤੀ ਕਰ ਬੈਠਾ ਤੇ ਮਾਫ਼ ਕਰ ਦਿਓ ਜੀ।
ਉਦਾਸ ਭਏ ਕਹਿਬ ਵਾਕ ਕਹੋ।
ਮਹਾਰਾਜ ਬਚਨ ਤਾਂ ਕਰੋ ਵੀ ਉਦਾਸ ਹੋ ਕਿਉਂ ਗਏ ਜੀ, ਕਿਉਂ ਚੱਲਣ ਦੀ ਤਿਆਰੀ ਕਰ ਲਈ ਹੈ ਦਿਸ਼ਾ ਤੇ।
ਭਾਖਤ ਔਗਣ ਤੋਰਨਾ।
ਭਾਈ ਲਾਲੋ ਦੀ ਬੇਨਤੀ ਸੁਣ ਕੇ ਮਹਾਰਾਜ ਆਖਿਆ, ਨਹੀਂ ਨਹੀਂ ਭਾਈ ਲਾਲੋ, ਤੇਰਾ ਕੋਈ ਔਗਣ ਨਹੀਂ, ਤੇਰੀ ਕਿਸੇ ਗਲਤੀ ਕਰਕੇ ਨਹੀਂ ਅਸੀਂ ਚੱਲੇ।
ਮਾਨਵ ਮੂਰਖ ਜੰਤ ਲਹੋ,
ਇਹ ਮੂਰਖ ਲੋਕ ਨੇ ਨਾ ਜਿਹੜੇ ਤੇਰੇ ਆ ਨਗਰ ਦੇ ਬਾਕੀ ਆਸੇ ਪਾਸੇ ਦੇ, ਇਹ ਖਿੱਚਦੇ ਆ ਭਾਈ ਮਰਦਾਨੇ ਵੱਲ ਦੇਖ ਦੇਖ ਕੇ।
ਹਵੇ ਸਤਸੰਗ ਰਹਿਣ ਭਲੋ,
ਜਿੱਥੇ ਚੰਗੇ ਬੰਦੇ ਹੋਣਗੇ ਸਤਸੰਗੀ ਉੱਥੇ ਹੀ ਰਹਿਣਾ ਚੰਗਾ ਹੈ।
ਬਾਸਰ ਰਹਿਣ ਆਨੰਦ ਅਹੋ,
ਦਿਨੇ ਰਾਤ ਰਹਿਣ ਦਾ ਆਨੰਦ ਤਾਂ ਉੱਥੇ ਹੀ ਹੈ ਨਾ ਜਿੱਥੇ ਚੰਗੇ ਹਿਰਦੇ ਵਾਲੇ ਲੋਕ ਹੋਣ।
ਸੰਤ ਮਤੋ ਪਰਮੇਸ਼ੁਰ ਅੰਗ,
ਭਾਈ ਲਾਲੋ ਜੀ ਨੇ ਆਖਿਆ ਮਹਾਰਾਜ ਤੁਹਾਡਾ ਤੇ ਸੰਤ ਮਤਾ ਤੇ ਫਿਰ ਪਰਮੇਸ਼ੁਰ ਤੁਹਾਡੇ ਅੰਗ ਸੰਗ ਹੈ।
ਲੋਕ ਤੋਂ ਮੈਂ ਖਿਜ ਕਿਉਂ ਦੁੱਖ ਪਾਵਾਂ,
ਇਹ ਕਿਉਂ ਲੋਕ ਤੁਹਾਨੂੰ ਦੇਖ ਕੇ ਖਿਜਦੇ ਨੇ, ਮੇਰੀ ਤਾਂ ਸਮਝ ਵਿੱਚ ਨਹੀਂ ਆਉਂਦਾ ਜੀ। ਭਾਈ ਮਰਦਾਨੇ ਨੂੰ ਗੱਲਾਂ ਕਰਦੇ ਤੁਹਾਡੀ ਨਿੰਦਿਆ, ਤੁਹਾਡਾ ਸੰਤ ਮਤਾ, ਤੁਸੀਂ ਕਿਸੇ ਨੂੰ ਕੁਝ ਨਹੀਂ ਆਖਦੇ, ਕਿਸੇ ਦਾ ਵਿਗਾੜਦੇ ਕੁਝ ਨਹੀਂ, ਪ੍ਰਸ਼ਾਦਾ ਮੇਰੇ ਘਰੋਂ ਛਕ ਲੈਂਦੇ ਜੇ, ਲੋਕ ਪਤਾ ਨੀ ਕਿਉਂ ਨਿੰਦਿਆ ਕਰਦੇ ਹਨ।
ਕਾਜ ਨਹੀਂ ਕਿ ਸੰਗ ਤੁਮਾਰ,
ਮਹਾਰਾਜ ਤੁਹਾਡਾ ਕਿਹੜਾ ਕਿਸੇ ਨਾਲ ਕੋਈ ਕੰਮ ਹੈ।
ਪਤੀ ਭਵ ਮਾਹੇ ਜੋ ਬਿਲ ਲਾਵੈ,
ਇਹ ਮਹਾਰਾਜ ਵਿਆਕਲ ਹੋਏ ਲੋਕ ਸੰਸਾਰ ਦੇ ਦੁੱਖਾਂ ਚ, ਈਰਖਾ ਚ, ਨਿੰਦਿਆ ਚ ਗ੍ਰਸੇ ਹੋਏ ਹਨ।
ਸੰਤਨ ਸੋ ਮਿਲ ਬੋਲਣ ਬੈਸਣ,
ਮਹਾਰਾਜ ਚਾਹੀਦਾ ਤਾਂ ਇਹ ਸਾਰਿਆਂ ਨੂੰ ਕਿ ਸੰਤਾਂ ਦਾ ਸਤਿਕਾਰ ਕਰਨਾ, ਉਹਨਾਂ ਨਾਲ ਮਿਲਣਾ, ਉਹਨਾਂ ਦੇ ਨਾਲ ਬਚਨ ਬਲਾਸ ਕਰਨੇ, ਉਹਨਾਂ ਦੇ ਸੁਣਨੇ ਬਚਨ।
ਕੀਰਤ ਹੀ ਹਿਰਦਾ ਉਲਸਾਵੈ,
ਸੰਤਾਂ ਨੂੰ ਰੱਬ ਦੇ ਪਿਆਰਿਆਂ ਨੂੰ ਤਾਂ ਦੇਖ ਕੇ ਹਿਰਦੇ ਨੂੰ ਖੁਸ਼ੀ ਆ ਜਾਂਦੀ ਹੈ ਜੀ।
ਕੋਇਕ ਬਾਸਰ ਮੋਹੇ ਵਾਸ ਰਹੋ,
ਮਹਾਰਾਜ ਮੇਰੀ ਇਹ ਬੇਨਤੀ ਹੈ ਤੁਸੀਂ ਉਹਨਾਂ ਲੋਕਾਂ ਦੀ ਪਰਵਾਹ ਨਾ ਕਰੋ ਜਿਹੜੇ ਨਿੰਦਿਆ ਕਰਦੇ ਆ, ਉਹ ਤਾਂ ਫਸੇ ਪਏ ਮਹਾਰਾਜ ਇਹਨਾਂ ਕੰਮਾਂ ਚ, ਤੁਸੀਂ ਮੇਰੀ ਬੇਨਤੀ ਮੰਨੋ, ਕੁਝ ਕੁ ਦਿਨ ਹੋਰ ਮੇਰੇ ਘਰ ਅਜੇ ਰਹੋ ਜੀ।
ਸੁਖ ਰਾਸ ਭਲੇ ਤੁਮ ਭਾਵੈ,
ਮਹਾਰਾਜ ਸੁੱਖਾਂ ਦੀ ਰਾਸ ਜੀ, ਜੇ ਤੁਹਾਨੂੰ ਇਹ ਮੇਰੀ ਬੇਨਤੀ ਭਲੀ ਭਾ ਜਾਵੇ ਤੇ ਮੇਰੀ ਬੇਨਤੀ ਪ੍ਰਵਾਨ ਕਰੋ, ਕੁਝ ਦਿਨ ਰੁਕੋ ਅਜੇ ਇੱਥੇ।
ਸਰੋਣ ਸੁਣੇ ਬਚ ਫੇਰ ਕਹਿਓ ਤੇ,
ਕਹਿੰਦੇ ਉਹਦੀ ਬੇਨਤੀ ਸੁਣ ਕੇ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਜੀ।
ਸੱਚ ਕਹੋ ਇਹ ਕੂਰ ਨਾਰਾਈ,
ਆਖਿਆ ਭਾਈ ਲਾਲੋ ਸੱਚ ਤੈਨੂੰ ਕਹਿੰਦੇ ਆ, ਬਿਲਕੁਲ ਇਹ ਝੂਠ ਨਹੀਂ ਹੈ।
ਹੈ ਬਿਕਰਾਲ ਸੰਸਾਰ ਵਿਆਕੁਲ,
ਵਾਕਿਆ ਤੇਰੀ ਗੱਲ ਠੀਕ ਹੈ ਵੀ ਸੰਸਾਰ ਤਾਂ ਭਿਆਨਕ ਦੁੱਖਾਂ ਵਿੱਚ ਆਪ ਹੀ ਫਸ ਕੇ ਵਿਆਕੁਲ ਹੋਇਆ, ਦੁਖੀ ਹੋਇਆ ਪਿਆ ਹੈ।
ਪਾਗਲ ਸੁੱਧ ਨਾ ਜਾਣ ਤਕਾਈ,
ਪਰ ਇਹਨਾਂ ਮੂਰਖਾਂ ਨੂੰ ਅਗਲੀ ਸੁੱਧ ਨਹੀਂ ਹੈ ਆਪਣੀ ਕੋਈ, ਇਹਨਾਂ ਨੂੰ ਇਹ ਨਹੀਂ ਪਤਾ ਵੀ ਅੱਗੇ ਫਿਰ ਇਹਨਾਂ ਕਰਮਾਂ ਦਾ ਫਲ ਵੀ ਮਿਲੇਗਾ। ਬਹੁਤ ਵਾਰ ਆਪਾਂ ਅੱਗੇ ਤੋਂ ਸਤਸੰਗ ਜੀ ਇਨਕਾਰੀ ਹੋ ਜਾਂਦੇ, ਮਾਫ ਕਰ ਦੇਣਾ, ਪਰ ਤੁਸੀਂ ਆਸਾ ਦੀ ਵਾਰ, ਹੁਣ ਆਪਾਂ ਕਥਾ ਇਤਿਹਾਸ ਦੀ ਕਰਦੇ ਪਏ, ਬਹੁਤਾ ਇਸ ਪਾਸੇ ਨਾ ਜਾਈਏ, ਆਸਾ ਦੀ ਵਾਰ ਥੋੜ੍ਹੀ ਜਿਹੀ ਵਿਚਾਰ ਕੇ ਗੌਰ ਨਾਲ ਪੜ੍ਹ ਲੈਣਾ। ਆਸਾ ਦੀ ਵਾਰ ਸਤਸੰਗ ਜੀ ਨਿਰੋਲ ਸੋਸ਼ਲ ਵਿਚਾਰ ਨੇ ਮਹਾਰਾਜ ਦੇ, ਆਸਾ ਦੀ ਵਾਰ ਦੇ ਵਿੱਚੋਂ ਹੀ ਸਾਰੇ ਸ਼ੰਕੇ ਨਿਕਲ ਜਾਣਗੇ ਵੀ ਅੱਗੇ ਦਾ ਵੀ ਕੋਈ ਸਫ਼ਰ ਹੈ ਕਿ ਨਹੀਂ ਹੈ। ਮਹਾਰਾਜ ਨੇ ਆਖਿਆ ਭਾਈ ਲਾਲੋ ਬਿਲਕੁਲ ਸੱਚ ਹੈ, ਇਹਨਾਂ ਲੋਕਾਂ ਨੂੰ ਆਪਣੇ ਅੱਗੇ ਦੀ ਕੋਈ ਖ਼ਬਰ ਨਹੀਂ, ਆਪ ਹੀ ਸੰਸਾਰ ਦੇ ਇਹਨਾਂ ਦੁੱਖਾਂ ਵਿੱਚ ਗ੍ਰਸੇ ਹੋਏ, ਦੁਖੀ ਹੋਏ ਬੈਠੇ ਹਨ।
ਬੈਠਦੇ ਉਠ ਤੂਸ਼ਣ ਬੋਲਤ,
ਮਹਾਰਾਜ ਨੇ ਆਖਿਆ ਉੱਠਦਿਆਂ, ਬੈਠਦਿਆਂ, ਬੋਲਦਿਆਂ ਜਾਂ ਚੁੱਪ ਕੀਤਿਆਂ ਹੋਇਆਂ,
ਚਾਲਤ ਨਾਹਿਨ ਮੇਵਹਿ ਪਹਾਈ,
ਇਹਨਾਂ ਨਾਲ ਪੂਰਾ ਨਹੀਂ ਫੜਿਆ ਜਾਂਦਾ ਭਾਈ ਲਾਲੋ, ਇਹ ਲੋਕਾਂ ਦਾ ਤਾਂ ਕੋਈ ਦੀਨ ਮਾਨ ਹੈ ਹੀ ਨਹੀਂ।
ਨਾ ਗੁਜਰਾ ਇਹ ਨਾਲ ਭਲੇ,
ਇਹਨਾਂ ਲੋਕਾਂ ਦੇ ਨਾਲ ਗੁਜ਼ਾਰਾ ਨਹੀਂ ਹੁੰਦਾ,
ਕਦੀ ਇਸ ਬੀਚ ਨਹੀਂ ਬਣ ਆਈ,
ਤਾਂ ਹੀ ਸੰਸਾਰ ਤੇ ਭਗਤਾਂ ਦੀ ਇਹਨਾਂ ਲੋਕਾਂ ਨਾਲ ਬਣਨੀ ਆਈ। ਮਹਾਰਾਜ ਦੇ ਬਚਨ, ਭਗਤਾਂ ਤੈ ਸੈ ਸਾਰੀਆਂ ਜੋੜ ਕਦੇ ਨਾ ਆਇਆ, ਕਿਉਂ ਨਹੀਂ ਆਇਆ ਜੋੜ, ਇਸੇ ਕਰਕੇ ਭਗਤਾਂ ਨੇ ਸਤਸੰਗ ਜੀ, ਉਹਨਾਂ ਦੀ ਕੋਈ ਮਰਿਆਦਾ ਹੋਰ ਹੁੰਦੀ ਹੈ ਤੇ ਸੰਸਾਰੀ ਲੋਕਾਂ ਦਾ ਕੁਝ ਸੁਭਾਅ ਹੋਰ ਹੁੰਦਾ। ਮਹਾਰਾਜ ਨੇ ਆਖਿਆ ਇਹਨਾਂ ਨਾਲ ਬਰ ਤਾਂ ਹੀ ਨਹੀਂ ਵਿੱਚਦਾ ਕਿਉਂਕਿ ਇਹਨਾਂ ਦਾ ਇਹਨਾਂ ਨਿੰਦਿਆ ਚੁਗਲੀ ਤੋਂ ਉੱਪਰ ਨਹੀਂ ਉੱਠਣਾ ਤੇ ਭਗਤਾਂ ਨੇ ਨਿੰਦਿਆ ਚੁਗਲੀ ਵਾਲੇ ਪਾਸੇ ਆਉਣਾ ਨਹੀਂ ਹੁੰਦਾ।
ਸ੍ਰੀ ਮੁਖ ਵਾਕ ਇਸ ਕਲਿਓ ਪੰਜ ਧੀਤੀਓ,
ਇਹ ਜਿਹੜਾ ਸਤਸੰਗ ਜੀ ਹੁਣ ਬਚਨ ਹੈ ਤੇ ਆਪਾਂ ਅਰਥ ਜ਼ਰੂਰ ਕਰਾਂਗੇ, ਪਰ ਇਹ ਸ਼ਬਦ ਗੁਰੂ ਸਾਹਿਬ ਜੀ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਨਹੀਂ, ਇਹਦੇ ਅਖੀਰ ਤੇ ਨਾਮ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਵੇਗਾ, ਪਰ ਇਹ ਭਾਈ ਬੰਨੋ ਵਾਲੇ ਸਰੂਪ ਦਾ ਸਤਸੰਗ ਜੀ ਸ਼ਬਦ ਹੈ, ਭਾਈ ਬੰਨੋ ਵਾਲੇ ਸਰੂਪ ਨੂੰ, ਤਾਂ ਹੀ ਮਹਾਰਾਜ ਸਾਹਿਬ ਜੀ ਨੇ ਆਖਿਆ ਸੀ ਇਹ ਖਾਰਾ ਸਰੂਪ ਹੈ, ਖਾਰੀ ਬੀੜ ਹੈ, ਉਹਦੇ ਵਿੱਚੋਂ ਇਹ ਸ਼ਬਦ ਹੈ। ਸਤਸੰਗ ਜੀ ਇੱਥੇ ਕਹਿਣ ਲੱਗੇ ਭਾਈ ਮਹਾਰਾਜ ਨੇ ਆਖਿਆ ਭਾਈ ਲਾਲੋ ਇਹਨਾਂ ਵਿਕਾਰਾਂ ਵਿੱਚ ਫਸੇ ਹੋਏ ਲੋਕਾਂ ਨਾਲ ਤਾਂ ਹੀ ਤਾਂ ਸਾਡਾ ਗੁਜ਼ਾਰਾ ਨਹੀਂ ਹੈ।
ਕਿਉਂ ਕਰ ਰੱਖਾ ਪਾਤ,
ਕਿਉਂ ਇਹਨਾਂ ਲੋਕਾਂ ਦੇ ਨਾਲ ਰਹਿ ਕੇ ਸਾਡੀ ਪਾਤ ਰਹਿ ਆਵੇਗੀ।
ਜੇ ਬੋਲਾਂ ਤਾਂ ਆਖੀ,
ਕਿਉਂਕਿ ਲੋਕਾਂ ਦਾ ਤਾਂ ਸੁਭਾਅ, ਇੱਕ ਦੁਨਿਆਵੀ ਕਹਾਵਤ ਹੈ ਨਾ, ਸਿਆਣੇ ਬਜ਼ੁਰਗ ਸਤਸੰਗ ਜੀ ਸੁਣਾਉਂਦੇ ਹੁੰਦੇ ਭਾਈ, ਦਾਤਰੀ ਨੂੰ ਤਾਂ ਇੱਕ ਪਾਸੇ ਦਿੰਦੇ ਨੇ, ਦੁਨੀਆਂ ਨੂੰ ਦੋਨੇ ਪਾਸੇ ਹੀ ਹੈ, ਇਹ ਕਿਸੇ ਪਾਸਿਓਂ ਵੀ ਨਹੀਂ ਬੰਦੇ ਨੂੰ ਪੂਰਾ ਆਉਣ ਦਿੰਦੀ। ਆਹ ਸੁਣ ਲੈਣਾ ਹੁਣ ਸ਼ਬਦ ਵਿੱਚੋਂ, ਕਹਿੰਦੇ ਨੇ ਵੀ ਜੇ ਤਾਂ ਬੋਲਦੇ ਆ ਭਾਈ ਲਾਲੋ ਤੇ ਫਿਰ ਏਦਾਂ ਕਹਿੰਦੇ ਨੇ ਲੋਕ,
ਬੜਬੜ ਕਰਾ ਬਹੁਤ,
ਕਹਿੰਦੇ ਬੜੀ ਬੜਬੜ ਕਰਦਾ ਇਹ ਭਾਈ, ਇਹ ਤਾਂ ਚੁੱਪ ਹੀ ਨਹੀਂ ਕਰਦਾ, ਇੰਨਾ ਬੋਲਦਾ ਹੈ।
ਚੁੱਪ ਕਰਾਂ ਤਾਂ ਆਖੀਐ,
ਤੇ ਜੇ ਚੁੱਪ ਕਰ ਜਾਈਏ ਨਾ ਬੋਲੀਏ ਤਾਂ ਲੋਕ ਏਦਾਂ ਕਹਿੰਦੇ ਹਨ।
ਘਟਨਾ ਹੀ ਮਤ,
ਕਹਿੰਦੇ ਇਹਨੂੰ ਮਤ ਹੀ ਨਹੀਂ ਹੈ ਗੱਲ ਕਰਨ ਦੀ, ਚੁੱਪ ਹੀ ਕੀਤਾ ਰਹਿੰਦਾ ਇਹ, ਇਹਨੂੰ ਬੋਲਣਾ ਹੀ ਨਹੀਂ ਆਉਂਦਾ।
ਜੇ ਬਹਿ ਰਹਾਂ ਤਾਂ ਆਖੀਐ,
ਤੇ ਜੇ ਇੱਕ ਥਾਂ ਤੇ ਬੈਠੇ ਰਹੀਏ ਤਾਂ ਲੋਕ ਏਦਾਂ ਕਹਿੰਦੇ ਨੇ।
ਬੈਠਾ ਸੱਥਰ ਘੱਟ,
ਕਹਿੰਦੇ ਆ ਪੱਥਰ ਬੈਠਾ ਜੇ ਪੱਥਰ, ਸੱਥਰ ਪੱਥਰ ਨੂੰ ਆਖੀ ਦਾ, ਕਹਿੰਦੇ ਇਹ ਕਿਤੇ ਤੁਰਦਾ ਫਿਰਦਾ ਹੀ ਨਹੀਂ, ਇਹਨੂੰ ਪਤਾ ਹੀ ਨਹੀਂ ਦੁਨੀਆਂ ਕਿੱਥੇ ਪਹੁੰਚ ਗਈ ਹੈ, ਇਹ ਸਿਲ ਪਈ ਇੱਥੇ।
ਉੱਠ ਜਾਈ ਤਾਂ ਆਖੀਆ,
ਤੇ ਜੇ ਉੱਠ ਕੇ ਤੁਰਦੇ ਫਿਰਦੇ ਆ ਤਾਂ ਇੱਦਾਂ ਕਹਿੰਦੇ ਨੇ,
ਡਰ ਗਿਆ ਸਿਰ ਘੱਟ,
ਕਹਿੰਦੇ ਐਵੇਂ ਘਟਾ ਡਾਉਂਦਾ ਫਿਰਦਾ ਲੋਕਾਂ ਦੇ ਸਿਰਾਂ ਚ ਪਾਉਂਦਾ ਫਿਰਦਾ, ਬਹਿੰਦਾ ਹੀ ਨੀ ਕਿਤੇ ਟੇਕ ਕੇ ਇਹ ਤਾਂ,
ਜੇਕਰ ਨਿਮਾ ਤਾਂ ਆਖੀਆ,
ਜੇ ਨਿਮਰਤਾ ਨਾਲ ਕਿਸੇ ਨੂੰ ਨਮਸਕਾਰ ਕਰਦੇ ਹਾਂ ਤਾਂ ਇੱਦਾਂ ਕਹਿੰਦੇ ਨੇ,
ਡਰਦਾ ਕਰੇ ਭਗਤ,
ਕਹਿੰਦੇ ਡਰਦਾ ਹੀ ਨੀ ਹੁੰਦਾ ਫਿਰਦਾ ਹੀ, ਐਵੇਂ ਨੀ ਇਹ ਨਮਸਕਾਰਾਂ ਕਰਦਾ, ਡਰਦਾ ਸੀ ਤਾਂ, ਕਿਉਂਕਿ ਲੋਕਾਂ ਦਾ ਸੁਭਾਅ ਹੁੰਦਾ ਸਾਧ ਸੰਗਤ ਜੀ ਗੱਲ ਨੂੰ ਕਿਸੇ ਸਿੱਧੇ ਪਾਸੇ ਜਾਣ ਦੇਣਾ ਹੀ ਨੀ, ਕਹਿੰਦੇ ਡਰਦਾ ਹੀ ਨੀ ਹੁੰਦਾ ਮੇਰੇ ਤੋਂ,
ਕਾਈ ਗਲੀ ਨਾ ਮੇਵਨੀ,
ਕਹਿੰਦੇ ਭਾਈ ਲਾਲੋ ਇੱਥੇ ਤੇ ਕਿਸੇ ਗੱਲ ਨਾਲ ਵੀ ਪੂਰਾ ਨੀ ਫੜਿਆ ਜਾਂਦਾ,
ਜਿੱਥੇ ਕੱਢਾ ਝੱਤ,
ਜਿੱਥੇ ਅਸੀਂ ਆਪਣਾ ਇਹ ਘੜੀ ਆਪਣੀ ਬਤੀਤ ਸਮਾਂ ਕਿੱਥੇ ਬੈਠ ਕੇ ਕੱਢੀਏ ਦੱਸ, ਲੋਕ ਤਾਂ ਦੋਨਾਂ ਪਾਸਿਓਂ ਤੋਂ ਘੇਰਾ ਪਾਉਂਦੇ ਹਨ,
ਇੱਥੇ ਉੱਥੇ ਨਾਨਕਾ,
ਮਹਾਰਾਜ ਨੇ ਆਖਿਆ ਇੱਥੇ ਤੇ ਉੱਥੇ ਦੋਨਾਂ ਲੋਕਾਂ ਵਿੱਚ,
ਕਰਤਾ ਰੱਖਾ ਪਾਤ,
ਅਕਾਲ ਪੁਰਖ ਵਾਹਿਗੁਰੂ ਪਾਤ ਰੱਖਦਾ ਸਾਰਿਆਂ ਦੀ ਪੈਜ ਰੱਖਣ ਵਾਲਾ ਹੈ,
ਦੋਹਰਾ ਸੁਣ ਲਾਲੋ ਸੰਸਾਰ ਤੇ,
ਮਹਾਰਾਜ ਨੇ ਆਖਿਆ ਭਾਈ ਲਾਲੋ ਸੁਣ ਪ੍ਰੇਮ ਨਾਲ, ਇਸ ਸੰਸਾਰ ਵਿੱਚੋਂ
ਜੇ ਰੱਖ ਹੈ ਕਰਤਾਰ,
ਜੇ ਕਰਤਾਰ ਰੱਖਣਾ ਚਾਹੇ ਤਾਂ ਬੰਦਾ ਬਚ ਸਕਦਾ ਇਹਨਾਂ ਸਾਰੀਆਂ ਬੁਰੀਆਂ ਆਦਤਾਂ ਤੋਂ,
ਤਾਂ ਰਹਿ ਬਹੁ ਇਹ ਤੇਬਨ,
ਤਾਂ ਹੀ ਰਹਿ ਸਕੀਦਾ ਇਹਨਾਂ ਸਾਰੀਆਂ ਲਾਮਤਾਂ ਤੋਂ,
ਹੈ ਇਹ ਗਰਤ ਅਪਾਰ,
ਗਰਤ ਕਹਿੰਦੇ ਸਾਧ ਜੀ ਖਾਤੇ ਨੂੰ ਟੋਏ ਨੂੰ, ਇਹ ਸੰਸਾਰ ਤਾਂ ਭਾਈ ਲਾਲੋ ਡੂੰਘਾ ਖਾਤਾ ਹੈ, ਇਹਦੇ ਵਿੱਚ ਡਿੱਗਣ ਤੋਂ ਤਾਂ ਬੰਦਾ ਬਚ ਸਕਦਾ ਜੇ ਕਰਤਾਰ ਆਪ ਹੱਥ ਦੇ ਕੇ ਬਚਾਵੇ, ਕਰਤਾਰ ਤਾਂ ਬਚਾਵੇ ਜੇ ਕੋਈ ਕਰਤਾਰ ਅੱਗੇ ਬੇਨਤੀ ਕਰੇ ਮਹਾਰਾਜ ਬਚਾਓ, ਤੇ ਜੇ ਸਾਧ ਸੰਗਤ ਜੀ ਆਪ ਜਦੋਂ ਕਿਸੇ ਨਾਮ ਰਸੀਏ ਦੀ ਨਿੰਦਾ ਕਰਨੀ ਹੈ ਫਿਰ ਕਰਤਾਰ ਕੀ ਬਚਾਵੇਗਾ, ਫਿਰ ਤਾਂ ਕਬੀਰ ਸਾਹਿਬ ਦਾ ਉਹ ਬਚਨ ਨਾ ਹਾਥ ਦੀਪ ਕੂਏ ਪਰੇ, ਹੱਥ ਵਿੱਚ ਦੀਵਾ ਲੈ ਕੇ ਜੇ ਕੋਈ ਖੂਹ 'ਚ ਜਾ ਪਏ ਤੇ ਉਹਦਾ ਫਿਰ ਸਾਧ ਸੰਗਤ ਜੀ ਕੀ ਇਲਾਜ ਹੈ, ਉਹ ਕਹਿੰਦੇ ਨੇ ਇੱਕ ਵਾਰ ਕੋਈ ਜੋਸ਼ੀ ਤੁਰਿਆ ਜਾਂਦਾ ਸੀ ਸਾਧ ਸੰਗਤ ਜੀ, ਗ੍ਰਹਿ ਨਛੱਤਰਾਂ ਦੀ ਉਹਨੂੰ ਚੰਗੀ ਗਿਆਤ ਸੀ, ਤਾਂ ਉੱਪਰ ਨੂੰ ਦੇਖ ਕੇ ਹਿਸਾਬ ਕਿਤਾਬ ਲਾਉਂਦਾ ਜਾਵੇ ਚੰਦਰਮਾ ਵੱਲ ਨੂੰ, ਅਗਲੇ ਬੰਨੇ ਟੋਏ 'ਚ ਜਾ ਪਿਆ, ਉਹ ਹਜ਼ਾਰ ਥਾਂ ਸੀ ਜਿੱਥੇ ਟੋਏ 'ਚ ਡਿੱਗ ਪਿਆ, ਡੂੰਘਾ ਟੋਆ ਸੀ, ਬੜਾ ਪਛਤਾਇਆ, ਕਹਿੰਦਾ ਇੱਥੇ ਤਾਂ ਆਉਣਾ ਵੀ ਨਹੀਂ ਕਿਸੇ ਨੇ, ਅੱਜ ਹੁਣ ਇਹ ਤਾਂ ਗਈ ਜਾਣ ਇਸੇ ਟੋਏ 'ਚ ਹੀ ਇੱਥੇ ਫਸ ਗਏ ਹਾਂ। ਦੇਵ ਨੇਤ ਨਾਲ ਕਹਿੰਦੇ ਇੱਕ ਬਜ਼ੁਰਗ ਮਾਈ ਸਾਧ ਸੰਗਤ ਜੀ ਲੱਕੜਾਂ ਲੈਣ ਵਾਸਤੇ ਆਈ ਉੱਧਰਲੇ ਪਾਸੇ ਨੂੰ, ਉਹਦੇ ਕੋਲ ਰੱਸੀ ਵੀ ਸੀ, ਉਹਨੇ ਆਵਾਜ਼ ਸੁਣੀ, ਦੇਖਿਆ ਬੰਦਾ ਡੂੰਘੇ ਥਾਂ 'ਚ ਡਿੱਗਾ ਪਿਆ, ਉਹਨੇ ਆਖਿਆ ਲੈ ਪੁੱਤਰ ਆ ਰੱਸੀ ਫੜ ਕੇ ਅਤੇ ਬਾਹਰ ਆ ਜਾ, ਰੱਸੀ ਫੜ ਕੇ ਬਾਹਰ ਆ ਗਿਆ, ਬਾਹਰ ਆਣ ਕੇ ਕਹਿੰਦਾ ਵੀ ਮਾਂ ਮੇਰੀ ਤੂੰ ਜਾਨ ਬਚਾਈ, ਤੇਰਾ ਬਹੁਤ ਧੰਨਵਾਦ ਹੈ, ਮੈਂ ਤੈਨੂੰ ਦੇ ਤਾਂ ਨਹੀਂ ਕੁਝ ਸਕਦਾ ਪਰ ਮੇਰੇ ਕੋਲ ਇੱਕ ਵਿੱਦਿਆ ਗ੍ਰਹਿ ਨਛੱਤਰਾਂ ਦੀ, ਮੈਂ ਉਹ ਚਾਲ ਸਿਖਾ ਸਕਦਾ, ਤੇਰਾ ਬੱਚਾ ਸਿੱਖੇ ਤੇਰਾ ਪੋਤਰਾ ਸਿੱਖ ਲਏ, ਮੈਂ ਉਹ ਗ੍ਰਹਿ ਨਛੱਤਰ ਵਾਚਣੇ ਸਿਖਾ ਦਿਆਂਗਾ, ਅਤੇ ਇਹੀ ਮੇਰੇ ਕੋਲ ਹੈ, ਜੇ ਤੂੰ ਚਾਹੁੰਦੀ ਹੈ ਤਾਂ ਆਪਣਾ ਬੱਚਾ ਕੋਈ ਲੈ ਆਈ। ਉਹ ਮਾਤਾ ਕਹਿਣ ਲੱਗੀ ਪੁੱਤਰ ਗ੍ਰਹਿ ਨਛੱਤਰਾਂ ਵੱਲ ਬਾਅਦ 'ਚ ਦੇਖਿਆ ਕਰ, ਪਹਿਲਾਂ ਥੱਲੇ ਦੇਖਿਆ ਕਰ ਵੀ ਅਗਲੇ ਬੰਨੇ ਕੋਈ ਖੱਡਾ ਤਾਂ ਨਹੀਂ ਆ ਗਿਆ, ਅਤੇ ਗ੍ਰਹਿ ਨਛੱਤਰ ਜਿਹੜੇ ਤੂੰ ਮਚਾਰਦਾ ਨਾ ਮੂੰਹ ਉੱਪਰ ਨੂੰ ਚੱਕ ਰੱਖਦਾ, ਗ੍ਰਹਿ ਨਛੱਤਰਾਂ ਤੈਨੂੰ ਇਹ ਨਹੀਂ ਦੱਸਿਆ ਵੀ ਅਗਲੇ ਬੰਨੇ ਕੋਈ ਟੋਆ ਆ ਗਿਆ ਜਿਹਦੇ ਤੂੰ ਡਿੱਗ ਪਏਗਾ, ਗ੍ਰਹਿ ਨਛੱਤਰਾਂ ਦੀ ਚਾਲ ਵੇਖ ਕੇ ਲੋਕਾਂ ਦਾ ਭਵਿੱਖ ਹੀ ਦੱਸਣਾ ਨਾ, ਤੇਰੇ ਨਾਲ ਆਹ ਹੋ ਜਾਏਗਾ, ਤੂੰ ਇੱਦਾਂ ਬਚ ਸਕਦਾ, ਤੈਨੂੰ ਆਪਣਾ ਤਾਂ ਪਤਾ ਕੋਈ ਨਹੀਂ ਵੀ ਟੋਏ 'ਚ ਜਾ ਪਿਆ। ਬੜੀ ਬਜ਼ੁਰਗ ਮਾਤਾ ਨੇ ਕਮਾਲ ਦੀ ਗੱਲ ਕੀਤੀ ਸੀ, ਜੇ ਕੋਈ ਆਖੇ ਟੋਏ ਵਿੱਚ ਡਿੱਗਣ ਤੋਂ ਬਚਣ ਲਈ ਬੇਨਤੀ ਕਰੇ ਤਾਂ ਕਰਤਾਰ ਰੱਖ ਲੈਂਦਾ, ਫਿਰ ਆਖਿਆ ਭਾਈ ਲਾਲੋ ਇਹ ਬਹੁਤ ਡੂੰਘਾ ਖੱਡਾ ਹੈ ਸੰਸਾਰ, ਉਹ ਵੀ ਫਿਰ ਪਦਾਰਥਾਂ ਦੇ ਅਤੇ ਵਿਕਾਰਾਂ ਦੇ ਜਲ ਨਾਲ ਭਰਿਆ ਪਿਆ, ਕਰਤਾਰ ਰੱਖੇ ਫਿਰ ਰਹਿ ਸਕੀਦਾ, ਕਰਤਾਰ ਤਾਂ ਰੱਖੇ ਜੇ ਕੋਈ ਕਰਤਾਰ ਨੂੰ ਬੇਨਤੀ ਕਰੇ
ਤਾਂ। ਉਹਨੇ ਉਦਾਸ ਔਰ ਮੈਂ ਮਰਦਾਨਾ, ਦੇਖ ਦੁੱਖ ਹੈ ਮਤ ਮੰਦੇ,
ਆਖਿਆ ਭਾਈ ਲਾਲੋ ਅਸੀਂ ਠੀਕ ਹੈ ਤੂੰ ਕਹਿੰਦਾ ਰਹੋ ਤੇ ਅਸੀਂ ਰਹਿ ਤਾਂ ਸਕਦੇ ਸੀ, ਪਰ ਭਾਈ ਮਰਦਾਨਾ ਬੜਾ ਦੁਖੀ ਹੈ, ਲੋਕ ਇਹਨੂੰ ਦੇਖ ਦੇਖ ਕੇ ਗੱਲਾਂ ਕਰਦੇ ਨੇ, ਇਹਦੇ ਹਿਰਦੇ ਨੂੰ ਦੁੱਖ ਹੁੰਦਾ। ਫਿਰ
ਸੁਣ ਲਾਲੋ ਮਨ ਦੀਨ ਭਇਓ ਬਹੁ, ਪੁਨ ਪੁਨ ਪਦ ਪਰ ਬੰਦੇ,
ਸੁਣ ਕੇ ਸਾਧ ਸੰਗਤ ਜੀ ਭਾਈ ਲਾਲੋ ਜੀ ਬਹੁਤ ਦੀਨਤਾ ਵਿੱਚ ਆ ਗਏ ਤੇ ਮੁੜ ਮੁੜ ਕੇ ਮਹਾਰਾਜ ਜੀ ਦੇ ਚਰਨ ਫੜਦੇ ਆ, ਨਹੀਂ ਮਹਾਰਾਜ ਕੁਝ ਸਮਾਂ ਰਹੋ ਤੁਸੀਂ ਕਿਰਪਾ ਕਰੋ ਅਜੇ ਕੁਝ ਦਿਨ ਹੋਰ ਰੁਕੋ।
ਇੱਕ ਮਾਸ ਮੁਝ ਰਹੋ ਵਾਸੂ ਲੋਕੋ ਸਵਾਮੀ,
ਆਖਿਆ ਮਹਾਰਾਜ ਮੇਰੀ ਬੇਨਤੀ ਸੁਣੋ, ਮੇਰਾ ਤਰਲਾ ਦੇਖੋ, ਇੱਕ ਮਹੀਨਾ ਮੇਰੇ ਘਰ ਰਹੋ, ਅਜੇ ਤਾਂ ਦਿਨ ਹੀ ਤਿੰਨ ਹੋਏ ਸਾਰੇ, ਜ਼ਰੂਰ ਤੁਸੀਂ ਮਹੀਨਾ ਮੇਰੇ ਘਰ ਰੁਕੋ ਜੀ।
ਉਹਨ ਗਵਨ ਹੋ ਜਿਤ ਇੱਛਾ ਹੋਵੇ ਸ੍ਰੀ ਗੁਰ ਅੰਤਰਜਾਮੀ,
ਹੇ ਅੰਤਰਜਾਮੀ ਗੁਰੂ ਸਾਹਿਬ ਜੀ ਉਹ ਇੱਕ ਮਹੀਨੇ ਤੋਂ ਬਾਅਦ ਜਿੱਥੇ ਤੁਹਾਡੀ ਇੱਛਾ ਹੋਵੇ ਫਿਰ ਤੁਸੀਂ ਚਲੇ ਜਾਣਾ।
ਦੇਖ ਦੀਨਤਾ ਦਾਸ ਈਠ ਕੀ ਮਾਨ ਲਹੇ ਤੇ ਬੈਨਾ,
ਤੇ ਮਹਾਰਾਜ ਸਾਧ ਸੰਗਤ ਜੀ ਪ੍ਰੇਮ ਦੇਖ ਲੈਂਦੇ ਹਿਰਦੇ ਦਾ, ਕਹਿੰਦੇ ਦੇਖ ਦੀਨਤਾ ਈਠ ਦਾਸ ਕੀ, ਈਠ ਹੁੰਦਾ ਪਿਆਰਾ, ਆਪਣੇ ਪਿਆਰੇ ਸੇਵਕ ਭਾਈ ਲਾਲੋ ਦੀ ਜਦੋਂ ਦੀਨਤਾ ਦੇਖੀ ਤੇ ਮਹਾਰਾਜ ਨੇ ਹਾਂ ਕਰ ਦਿੱਤੀ, ਵਚਨ ਕਰ ਦਿੱਤਾ ਠੀਕ ਹੈ ਭਾਈ ਲਾਲੋ ਰਹਾਂਗੇ ਇੱਕ ਮਹੀਨਾ ਫਿਰ ਤੇਰੇ ਘਰੇ।
ਲਾਲੋ ਬਚਨ ਨਾ ਮੇਟਿਆ ਜਾਈ ਭਣਤ ਪਏ ਗੁਣ ਐਨਾ।
ਮਹਾਰਾਜ ਨੇ ਆਖਿਆ ਭਾਈ ਲਾਲੋ ਤੇਰੀ ਬੇਨਤੀ ਅਸੀਂ ਮੋੜ ਨਹੀਂ ਸਕਦੇ ਕਿਉਂਕਿ ਤੂੰ ਪਿਆਰਾ ਸਿੱਖ ਹੈ ਸਾਡਾ।
ਇੱਕ ਮਾਸ ਰਹੀਏ ਮਰਦਾਨਾ ਬਹਰੋ ਕਰੇ ਪਿਆਨਾ।
ਫਿਰ ਮਹਾਰਾਜ ਨੇ ਭਾਈ ਮਰਦਾਨੇ ਨੂੰ ਆਖ ਦਿੱਤਾ ਭਾਈ ਮਰਦਾਨੇ ਇੱਕ ਮਹੀਨਾ ਰਹਿ ਭਾਈ ਜਿਵੇਂ ਮਰਜ਼ੀ। ਭਾਈ ਲਾਲੋ ਦਾ ਆਪਾਂ ਕਿਹਾ ਮੋੜ ਨਹੀਂ ਸਕਦੇ, ਮਹੀਨੇ ਬਾਅਦ ਚੱਲਾਂਗੇ ਜਿੱਥੇ ਤੂੰ ਆਖੇਗਾ।
ਤ੍ਰਿਸਕਾਰ ਇਸਕੋ ਕਰ ਕੈਸੇ ਜਾਹੇ ਆਣ ਅਸਥਾਨਾ।
ਇਹਦਾ ਤ੍ਰਿਸਕਾਰ ਕਰਕੇ ਭਾਈ ਲਾਲੋ ਦਾ ਬਚਨ ਮੋੜ ਕੇ ਇਹਦਾ ਨਿਰਾਦਰ ਕਰਕੇ ਆਪਾਂ ਦੂਸਰੇ ਥਾਂ ਤੇ ਨਹੀਂ ਜਾ ਸਕਦੇ। ਇਹਨੂੰ ਪੁੱਛ ਕੇ ਜਾਣਾ ਸੀ ਪਰ ਇਹ ਹੁਣ ਜਾਣ ਨਹੀਂ ਦਿੰਦਾ।
ਰਹੇ ਦਿਆਲ ਏਮਨਾ ਵਾਧੂ ਬਾਸਰ ਦੋਏ ਬਤੀਤੇ।
ਕਹਿੰਦੇ ਮਹਾਰਾਜ ਜੀ ਨੇ ਹਾਂ ਕਰ ਦਿੱਤੇ ਤੇ ਏਮਨਾਬਾਦ ਚ ਟਿਕ ਗਏ। ਅਜੇ ਦੋ ਦਿਨ ਹੋਰ ਬਤੀਤੇ ਸਨ, ਦੋ ਦਿਨ ਜਦੋਂ ਹੋਰ ਲੰਘ ਗਏ ਤਾਂ
ਜਿਸ ਪਰਨਾ ਤੇ ਜਨਮ ਮਰਨ ਗਤ ਨਾਮ ਜਪੇ ਜਮ ਪੀਤੇ।
ਕਹਿੰਦੇ ਜਿਹਨਾਂ ਦੀ ਕਿਰਪਾ ਕਰਕੇ ਤੇ ਨਾਮ ਲੈਣ ਕਰਕੇ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ ਐਸੇ ਗੁਰੂ ਨਾਨਕ ਪਾਤਸ਼ਾਹ ਜੀ। ਹੁਣ ਉਹਨਾਂ ਨੇ ਜਦੋਂ ਹਾਂ ਕਰ ਦਿੱਤੀ ਵੀ ਮਹੀਨਾ ਰਹਾਂਗੇ, ਅਜੇ ਦੋ ਦਿਨ ਲੰਘੇ ਸਨ ਹੋਰ।
ਆਸਨ ਪੈ ਅਸੀਨ ਕਿਰਪਾਲਾ ਪੈਰ ਪਲੋਟਤ ਲਾਲੋ।
ਆਪਣੇ ਆਸਣ ਉੱਤੇ ਬੈਠੇ ਹੋਏ ਸਨ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਭਾਈ ਲਾਲੋ ਜੀ ਸਤਿਗੁਰੂ ਜੀ ਦੇ ਚਰਨ ਘੁੱਟਦੇ ਪਏ ਸਨ।
ਜੇ ਕੋ ਮਨ ਜਨ ਧਿਆਨ ਧਰਤ ਹੈ ਬਸੇ ਜੇ ਉਰਨ ਹੈ ਕਾਲੋ।
ਉਹ ਚਰਨ ਜਿਹਨਾਂ ਦੇ ਮੁਨੀ ਜਨ ਵੀ ਸਾਧ ਸੰਗਤ ਜੀ ਧਿਆਨ ਰੱਖਦੇ ਆ ਤੇ ਜਿਸ ਗੁਰਮੁਖ ਦੇ ਹਿਰਦੇ ਵਿੱਚ ਉਹ ਚਰਨ ਵਸ ਜਾਣ, ਕਹਿੰਦੇ ਨੇ ਉਹਨੂੰ ਫਿਰ ਕਾਲ ਨਹੀਂ ਸਤਾ ਸਕਦਾ, ਮੌਤ ਉਹਨੂੰ ਮਾਰ ਨਹੀਂ ਸਕਦੀ, ਜਾਮ ਉਹਦੇ ਵੱਲੇ ਤੱਕ ਨਹੀਂ ਸਕਦੇ। ਉਹਨਾਂ ਚਰਨਾਂ ਦੀ ਸੇਵਾ ਕਰਦਾ ਪਿਆ ਸੀ ਭਾਈ ਲਾਲੋ।
ਵੈਸੋ ਨਿਕਟ ਭਣਤ ਮਰਦਾਨਾ ਤੁਮੇ ਹਾ ਬਹੁਤ ਦਿਨ ਰਹਿਣਾ।
ਭਾਈ ਲਾਲੋ ਜੀ ਚਰਨਾਂ ਦੀ ਸੇਵਾ ਕਰਦੇ ਪਏ ਸਨ ਤੇ ਭਾਈ ਮਰਦਾਨਾ ਜੀ ਨੇ ਆਣ ਕੇ ਬੇਨਤੀ ਕੀਤੀ, ਮਹਾਰਾਜ ਤੁਸੀਂ ਤਾਂ ਬਹੁਤ ਦਿਨ ਇੱਥੇ ਰਹਿਣਾ, ਤੁਸੀਂ ਤਾਂ ਮਹੀਨਾ ਰਹਿਣ ਦੀ ਹਾਂ ਕਰ ਦਿੱਤੀ ਹੈ।
ਜਿਹੋ ਨਿਦੇਸ਼ ਜਾਓ ਤਲਵੰਡੀ ਕਹੋ ਤਹਾਂ ਜੋ ਕਹਿਣਾ।
ਮਹਾਰਾਜ ਮੈਨੂੰ ਆਗਿਆ ਦੇ ਦਿਓ ਮੈਂ ਇਹਨਾਂ ਦਿਨਾਂ ਵਿੱਚ ਤਲਵੰਡੀਓ ਜਾ ਆਵਾਂ ਤੇ ਤਲਵੰਡੀ ਤੁਸੀਂ ਕੋਈ ਸੁਨੇਹਾ ਦੇਣਾ ਹੋਵੇ ਵੀ ਮੈਨੂੰ ਦੱਸ ਦਿਓ ਜੀ।
ਪੂਰਨ ਤਹਿ ਤੇ ਆਵੋ ਤੁਮ ਟਿਗ ਬਿਲਮ ਨਾ ਕਹੂੰ ਲਗਾਵੋ।
ਮਹਾਰਾਜ ਇਸੇ ਮਹੀਨੇ ਦੇ ਅੰਦਰ ਅੰਦਰ ਮੈਂ ਜਾ ਕੇ ਵਾਪਸ ਵੀ ਆ ਜਾਂਗਾ, ਦੇਰੀ ਨਹੀਂ ਲਾਉਂਦਾ, ਪਰ ਇਹਨਾਂ ਦਿਨਾਂ 'ਚ ਤੁਸੀਂ ਮੈਨੂੰ ਤਲਵੰਡੀਓਂ ਜਾਣ ਦਿਓ।
ਜੇ ਪਰਿਵਾਰ ਦੇ ਨਿਜ ਪਰਿਵਾਰ ਦੇ ਖਬਰ ਸਭ ਹੋ ਨਾਨਕ ਸੰਗ ਜਾਵੋ।
ਮਹਾਰਾਜ ਮੈਂ ਆਪਣੇ ਪਰਿਵਾਰ ਨੂੰ ਇੱਕ ਵਾਰੀ ਦੇਖ ਆਵਾਂ ਤੇ ਨਾਲੇ ਉਹਨਾਂ ਨੂੰ ਖਬਰ ਕਰ ਆਵਾਂ ਕਿ ਮੈਂ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਤੁਰ ਪਿਆਂ, ਪਤਾ ਨਹੀਂ ਕਿੰਨੇ ਸਮੇਂ ਬਾਅਦ ਵਾਪਸੀ ਹੋਵੇਗੀ।
ਘਰ ਮੈਂ ਜੀਉ ਬਸਤ ਹੈ ਤੇਰੋ ਜਾਹੋ ਦਰੁੱਤ ਪੁਨ ਆਈਆ।
ਮਹਾਰਾਜ ਨੇ ਆਖਿਆ ਭਾਈ ਮਰਦਾਨਿਆਂ ਤੇਰਾ ਚੇਤਾ ਜੇ ਪਰਿਵਾਰ 'ਚ ਫਸਿਆ ਹੋਇਆ, ਜਾ ਤੂੰ ਕੋਈ ਨਹੀਂ ਇੱਕ ਵਾਰੀ ਦੇਖਿਆ ਆਪਣੇ ਪਰਿਵਾਰ ਨੂੰ,
ਦਰੁੱਤ ਪੁਨ ਆਈਆ
ਤੇ ਛੇਤੀ ਵਾਪਸ ਆ ਜਾਈ, ਦਰੁੱਤ ਹੁੰਦੀ ਛੇਤੀ, ਜਾ ਚਲਿਆ ਜਾ, ਤੇਰਾ ਧਿਆਨ ਆਪਣੇ ਪਰਿਵਾਰ ਵਿੱਚ ਹੈ, ਦੇਖਿਆ ਉਹਨਾਂ ਨੂੰ ਤੇ ਪਰ ਛੇਤੀ ਵਾਪਸ ਆ ਜਾਈ ਤੂੰ।
ਅਮਰੀ ਸਦਜੇ ਵਿਦ ਕੀ ਦੇਖੋ
ਤੇ
ਨਾ
ਨਾਲ ਆਖਿਆ ਸੀ ਨਾ ਭਾਈ ਮਰਦਾਨੇ ਜੀ ਨੇ ਵੀ ਆਪਣੀ ਖਬਰ ਦੇ ਦਿਓ, ਉੱਥੇ ਸੁਨੇਹਾ ਕੀ ਦੇਵਾਂ। ਮਹਾਰਾਜ ਨੇ ਆਖਿਆ ਸਾਡਾ ਜੋ ਤੂੰ ਇੱਥੇ ਦੇਖਿਆ ਨਾ ਇਹ ਹੀ ਜਾ ਕੇ ਦੱਸ ਦੇਈ, ਹੋਰ ਕੋਈ ਸੁਨੇਹੇ ਦੀ ਲੋੜ ਨਹੀਂ। ਜੋ ਤੂੰ ਇੱਥੇ ਵਰਤਾਰਾ ਦੇਖ ਰਿਹਾ ਜੇ ਸਾਡੇ ਮਾਤਾ ਪਿਤਾ ਪੁੱਛਣਗੇ ਤੇ ਕਹਿ ਦੇਈ ਉਹਨਾਂ ਨੂੰ।
ਦੇਰ ਜਾਏ ਮਰਦਾਨਾ ਗਮਨਿਓ ਮਿਲਿਓ ਜਾਏ ਪਰਿਵਾਰੂ।
ਆਗਿਆ ਲੈ ਕੇ ਸਾਧ ਸੰਗਤ ਜੀ ਭਾਈ ਮਰਦਾਨਾ ਜੀ ਏਮਨਾਬਾਦ ਤੋਂ ਤਲਵੰਡੀ ਨੂੰ ਆ ਗਏ, ਆ ਕੇ ਆਪਣੇ ਪਰਿਵਾਰ ਨੂੰ ਮਿਲੇ ਹਨ।
ਇਹ ਪਹਿਚਾਲ ਦਾਸ ਦੋ ਖੰਡਨ ਰਾਜਤ ਨਗਰ ਉਦਾਰੂ।
ਉਧਰ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਨਗਰ ਵਿੱਚ ਹੀ ਬਰਾਜੇ ਹੋਏ ਨੇ, ਦਾਸਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਲੇ ਏਮਨਾਬਾਦ ਵਿੱਚ ਹਨ ਜੀ।
ਬਾਸਰ ਬਨ ਮੈਂ ਜਾਏ ਬਰਾਜਾ ਕਮਲ ਬਦਨ ਸੁਹ ਕਦਨਾ।
ਮਹਾਰਾਜ ਸਵੇਰੇ ਉੱਠ ਕੇ ਸਾਧ ਸੰਗਤ ਜੀ ਜੰਗਲ ਵਿੱਚ ਇਕਾਂਤ ਵਿੱਚ ਜਾ ਕੇ ਬੈਠ ਜਾਂਦੇ ਹਨ।
ਜਬਹ ਵਿਭਾ ਪਰ ਹੋਵੇ ਲਖਹੀ ਆਵਹ ਲਾਲੋ ਸਦਨਾ।
ਤੇ ਜਦੋਂ ਸ਼ਾਮਾਂ ਪੈਂਦੀਆਂ ਨੇ ਸਾਰਾ ਦਿਨ ਮਹਾਰਾਜ ਉੱਥੇ ਬਤੀਤ ਕਰਦੇ ਆ, ਸ਼ਾਮ ਪਈ ਤੇ ਭਾਈ ਲਾਲੋ ਦੇ ਘਰ ਆ ਜਾਂਦੇ ਹਨ।
ਕਰਤ ਪ੍ਰੀਤ ਸੋ ਅਸਨ ਤਿਆਰਾ ਬਿਨਾਂ ਭਾਖ ਅਚਵਾਵੈ।
ਬਹੁਤ ਪ੍ਰੇਮ ਨਾਲ ਭਾਈ ਲਾਲੋ ਜੀ ਸ਼ਾਮ ਨੂੰ ਪ੍ਰਸ਼ਾਦਾ ਤਿਆਰ ਕਰਦੇ ਤੇ ਬੇਨਤੀਆਂ ਕਰਕੇ ਛਕਾਉਂਦੇ ਹਨ ਮਹਾਰਾਜ ਨੂੰ।
ਭਗਤ ਮਛਲ ਬਹੁ ਭਗਤ ਦੇਖ ਕੇ ਭੋਜਨ ਤੇ ਕਰ ਪਾਵੈ।
ਮਹਾਰਾਜ ਸੱਚੇ ਪਾਤਸ਼ਾਹ ਜੀ ਉਹਦੀ ਭਗਤਾਂ ਨੂੰ ਪਿਆਰ ਕਰਨ ਵਾਲੇ ਨੇ ਨਾ, ਭਗਤ ਵਸ਼ਲ ਦਾ ਅਰਥ ਹੁੰਦਾ ਭਗਤਾਂ ਨੂੰ ਪਿਆਰ ਕਰਨ ਵਾਲਾ। ਭਾਈ ਲਾਲੋ ਦੇ ਅੰਦਰ ਦੀ ਭਗਤੀ ਦੇਖ ਕੇ ਉਹਦੇ ਘਰ ਦਾ ਪ੍ਰਸ਼ਾਦਾ ਰੋਜ਼ ਪ੍ਰੇਮ ਨਾਲ ਛਕਦੇ ਹਨ।
ਸਦਾ ਅਧੀਨ ਦਾਸ ਕੇ ਜੋ ਜਾਤ ਕੋ ਜਾਤ ਨਾ ਜਾਣੈ।
ਜਿਹੜੇ ਦਾਸ ਦੇ ਸਦਾ ਅਧੀਨ ਨੇ, ਦਾਸਾਂ ਦੇ ਪਿਆਰ ਵਿੱਚ ਬੱਝੇ ਨੇ, ਉਹ ਜਾਤ ਕੋ ਜਾਤ ਨਹੀਂ ਦੇਖਦੇ ਆਪਣੇ ਸੇਵਕਾਂ ਦੀ।
ਭਗਤ ਪਹਿਚਾਨੈ।
ਸਾਧ ਸੰਗਤ ਜੀ ਚਿਤਰਾਈਆਂ ਨਾਲ ਜੇ ਕੋਈ ਆਪਣੇ ਗੁਣ ਵਿਖਾਉਣ ਲੱਗੇ ਤੇ ਉਹਦੇ ਤੇ ਨਹੀਂ ਮਹਾਰਾਜ ਜੀ ਰੀਝਦੇ, ਕਿਉਂਕਿ ਸਤਿਗੁਰਾਂ ਨੇ ਤਾਂ ਭਾਉ ਭਗਤ ਹਿਰਦੇ ਦਾ ਪ੍ਰੇਮ ਦੇਖਣਾ ਹੁੰਦਾ ਹੈ।
ਜਿਜ ਖਤਰੀ ਤਜ ਬੈਸ ਤਹਾਂ ਕੇ ਸੂਦਰ ਹੁਤੋ ਤਖਾਨਾ।
ਕਹਿੰਦੇ ਸਾਧ ਸੰਗਤ ਜੀ ਉੱਥੇ ਏਮਨਾਬਾਦ ਵਿੱਚ ਪੰਡਿਤ ਵੀ ਸਨ, ਖੱਤਰੀ ਵੀ ਸਨ, ਵੈਸ ਵੀ ਸਨ, ਪਰ ਇਹਨਾਂ ਸਾਰਿਆਂ ਨੂੰ ਛੱਡ ਕੇ ਮਹਾਰਾਜ ਜੀ ਸ਼ੂਦਰ ਭਾਈ ਲਾਲੋ ਦੇ ਘਰੇ ਟਿਕੇ ਹੋਏ ਨੇ।
ਖਾਏ ਸਾਧ ਸੋ ਭੋਜਨ ਤਾਕੋ ਕੇਵਲ ਪ੍ਰੇਮ ਮਾਨਾ।
ਬਹੁਤ ਸਵਾਦ ਨਾਲ ਉਹਦਾ ਸਾਧ ਸੰਗਤ ਜੀ ਰੁੱਖਾ ਮਿਸਾ ਪ੍ਰਸ਼ਾਦਾ ਛਕਦੇ ਹੈ, ਕੇਵਲ ਹਿਰਦੇ ਦਾ ਪ੍ਰੇਮ ਦੇਖ ਕੇ ਜੀ।
ਚਾਪਤ ਪਾਓ ਹੱਕ ਤੇ ਪਾਉਣਾ ਹਿਰਦੇ ਆਨੰਦ ਨਮਾਵਾ।
ਕਹਿੰਦੇ ਨੇ ਉਹ ਪੱਖੇ ਦੀ ਸੇਵਾ ਕਰਦਾ, ਚਰਨ ਘੁੱਟਣ ਦੀ ਸੇਵਾ ਕਰਦਾ, ਇੰਨੇ ਆਨੰਦ ਵਿੱਚ ਹੈ ਭਾਈ ਲਾਲੋ ਕਿ ਹਿਰਦੇ ਵਿੱਚ ਉਹ ਆਨੰਦ ਤੇ ਖੁਸ਼ੀ ਸਾਂਭ ਹੀ ਨਹੀਂ ਜਾਂਦੀ ਉਸ ਕੋਲੋਂ।
ਮੈਂ ਕਿਰਤ ਕਰਤ ਸਭ ਆਪਣੀ ਨਿਤ ਸੇਵਾ ਚ ਤਲਾਵਾ।
ਦਿਨੇ ਭਾਈ ਲਾਲੋ ਆਪਣੀ ਕਿਰਤ ਕਰਦਾ ਰਹਿੰਦਾ ਤੇ ਸ਼ਾਮ ਨੂੰ ਮਹਾਰਾਜ ਜੀ ਦੀ ਸੇਵਾ ਚ ਸਮਾਂ ਬਤੀਤ ਕਰਦਾ, ਕਿਉਂਕਿ ਦਿਨੇ ਸਤਿਗੁਰੂ ਜੀ ਬਾਹਰ ਜਾ ਕੇ ਬਰਾਜਦੇ ਹਨ।
ਆਤਮ ਕੋ ਅਭਿਆਸ ਭਨੈ ਗੁਰ ਤੂੰ ਸਭ ਚਿੱਤ ਆਨੰਦਾ।
ਸ਼ਾਮ ਨੂੰ ਜਦੋਂ ਮਹਾਰਾਜ ਜੀ ਦੀ ਸੇਵਾ ਚ ਬੈਠਦਾ ਤੇ ਸਤਿਗੁਰੂ ਜੀ ਸਾਧ ਸੰਗਤ ਜੀ ਉਹਨੂੰ ਉਹਦੀ ਆਤਮਾ ਦਾ ਅਭਿਆਸ ਕਰਵਾਉਂਦੇ ਨੇ। ਕੀ ਅਭਿਆਸ? ਕਹਿੰਦੇ ਤੂੰ ਸੱਤ ਚਿੱਤ ਆਨੰਦਾ ਭਾਈ ਲਾਲੋ, ਤੇਰਾ ਜਿਹੜਾ ਅਸਲ ਸਰੂਪ ਹੈ ਨਾ ਉਹ ਸੱਤ ਚਿੱਤ ਚੇਤਨ ਤੇ ਆਨੰਦ ਸਰੂਪ ਹੈ। ਸੱਤ ਸਦੀਵੀ ਰਹਿਣ ਵਾਲਾ, ਤੇਰਾ ਅਸਲ ਸਰੂਪ ਕਦੇ ਮਰਨ ਵਾਲਾ ਨਹੀਂ, ਫਿਰ ਉਹ ਆਨੰਦ ਸਰੂਪ ਹੈ, ਉਹਦੇ ਵਿੱਚ ਦਵੰਦਵਾਦ ਨਹੀਂ ਤੇ ਚੇਤਨ ਹੈ, ਉਹ ਜੜ ਨਹੀਂ ਹੈ।
ਰਾਗ ਦਵੈਖ ਤੇ ਹੀਨ ਸਰੂਪਾ ਭਾਵ ਮ੍ਰਿਤ ਬਿਨ ਸੋ ਕੰਦਾ।
ਫਿਰ ਉਹ ਰਾਗ ਦਵੈਖ ਤੋਂ ਹੀਨ ਹੈ, ਜਨਮ ਮਰਨ ਤੋਂ ਉੱਪਰ ਹੈ ਜਿਹੜਾ ਤੇਰਾ ਅਸਲੀ ਸਰੂਪ ਹੈ। ਆਪਣੀ ਆਤਮਾ ਨੂੰ ਪਛਾਣ ਭਾਈ ਲਾਲੋ।
ਅਕਰਾ ਏਕ ਪਰਮਾਤਮ ਪੂਰਨ ਜਿਸ ਬਿਨ ਜੜ ਹੈ ਮਾਇਆ।
ਇੱਕ ਜਿਹੜਾ ਅਕਾਲ ਪੁਰਖ ਵਾਹਿਗੁਰੂ ਜਿਸ ਦੀ ਤਾਕਤ ਤੋਂ ਬਿਨਾਂ ਸਾਰੀ ਮਾਇਆ ਜੜ ਰੂਪ ਹੈ।
ਸ੍ਰੀ ਗੁਰ ਕੇ ਬਚਨ ਸੁਣ ਅਸ ਲਾਲੋ ਸਭ ਅਗਿਆਨ ਗਵਾਇਆ।
ਮਹਾਰਾਜ ਜੀ ਦੇ ਬਚਨ ਸੁਣ ਕੇ, ਸੇਵਾ ਕਰਕੇ, ਦਰਸ਼ਨ ਕਰਕੇ ਸਾਰਾ ਗਿਆਨ ਭਾਈ ਲਾਲੋ ਜੀ ਦਾ ਦੂਰ ਹੋ ਗਿਆ ਹੈ ਜੀ।
ਕੀਮਤੀ ਬਾਸ਼ਨਾ ਮਨ ਮੈਂ ਭਇਓ ਤਤ ਕੋ ਬੇਤਾ।
ਕਹਿੰਦੇ ਬਾਸ਼ਨਾ ਮਨ ਦੀ ਸਾਰੀ ਖਤਮ ਹੋ ਗਈ ਤੇ ਤਤ ਬੇਤਾ ਬਣ ਗਿਆ। ਤਤ ਹੁੰਦਾ ਸਿਧਾਂਤ ਤੇ ਬੇਤਾ ਹੁੰਦਾ ਜਾਣਨ ਵਾਲਾ, ਬ੍ਰਹਮ ਨੂੰ ਜਾਣਨ ਵਾਲਾ, ਸਿਧਾਂਤ ਨੂੰ ਸਮਝਣ ਵਾਲਾ ਹੋ ਗਿਆ ਭਾਈ ਲਾਲੋ। ਇਸ ਤਰ੍ਹਾਂ ਏਮਨਾਬਾਦ ਵਿੱਚ ਭਾਈ ਮਰਦਾਨੇ ਤੋਂ ਬਾਅਦ ਬੇਦੀਆਂ ਦੀ ਕੁਲ ਦੇ ਨਿਸ਼ਾਨ ਸਰੂਪ ਸਤਿਗੁਰੂ ਜੀ ਆਪਣੇ ਦਿਨ ਬਤੀਤ ਕਰਦੇ ਹਨ।
ਦੋਹਰਾ ਸੁਣ ਸਰੋਤਾ ਚਿਤ ਲਾਇਕ ਸਿੱਖੀ ਪ੍ਰਾਪਤ ਹੋਏ।
ਭਾਈ ਸੰਤੋਖ ਸਿੰਘ ਜੀ ਅਧਿਆਇ ਦੀ ਸਮਾਪਤੀ ਤੇ ਕਹਿ ਰਹੇ ਨੇ, ਸਿੱਖੋ ਚਿਤ ਲਾ ਕੇ ਮਹਾਰਾਜ ਜੀ ਦੇ ਜੀਵਨ ਦੀ ਕਥਾ ਸੁਣੋ, ਜਿਸ ਕਰਕੇ ਸਿੱਖੀ ਵਿੱਚ ਪਰਪੱਕ ਹੋ ਜਾਂਦਾ ਬੰਦਾ।
ਸਿੱਖੀ ਕੀ ਪਦਵੀ ਅਧਿਕ ਮਹਿਮਾ ਜਾਣ ਹੈ ਕੋਈ।
ਸਿੱਖੀ ਦੀ ਪਦਵੀ ਬਹੁਤ ਵੱਡੀ ਹੈ, ਪਰ ਕੋਈ ਕੋਈ ਇਸ ਸਿੱਖੀ ਦੀ ਮਹਿਮਾ ਜਾਣਦਾ ਹੈ। ਸਿੱਖੀ ਸਾਧ ਸੰਗਤ ਜੀ ਉਵੇਂ ਵੀ ਸਮਾਂ ਹੀ ਸਮਾਪਤ ਹੋ ਗਿਆ ਕਿ ਬੇਨਤੀ ਕਰੀਏ, ਸਿੱਖੀ ਦੇ ਮੁੱਲ ਦਾ ਉਹਨਾਂ ਨੂੰ ਪਤਾ ਸੀ ਜਿਹਨਾਂ ਬੱਚੇ ਨੇਜਿਆਂ ਤੇ ਟੰਗਵਾਏ ਸਨ। ਇੱਕ ਪੁੱਤਰ ਮਾਂ ਦੇ ਗਲ ਨੂੰ ਚੰਬੜਿਆ ਹੋਵੇ ਤੇ ਇੱਕ ਨੇਜੇ ਤੇ ਟੰਗਿਆ ਹੋਵੇ ਤੇ ਦੂਜੇ ਦੀ ਬਾਂਹ ਫੜ ਕੇ ਜਲਾਦ ਆਖੇ ਵੀ ਦੱਸ ਛੱਡਦੀ ਆਪਣਾ ਧਰਮ ਕੇ ਟੰਗੀਏ ਇਹਨੂੰ ਵੀ, ਤੇ ਮਾਂ ਆਖਦੇ ਹੋਵੇ ਵੀ ਮੈਂ ਕਲਗੀਧਰ ਪਾਤਸ਼ਾਹ ਜੀ ਦੀ ਪੁੱਤਰੀ ਹਾਂ, ਟੰਗ ਦੇ ਬੇਸ਼ੱਕ ਪਰ ਪੁੱਤਰੀ ਉਸੇ ਦੀ ਰਹਾਂਗੀ। ਉਹਨੂੰ ਸਿੱਖੀ ਦੇ ਮੁੱਲ ਦਾ ਪਤਾ ਸੀ। ਆਪਾਂ ਨੂੰ ਤਾਂ ਮੁਫ਼ਤ 'ਚ ਸਿੱਖੀ ਮਿਲੀ ਹੈ, ਫਿਰ ਵੀ ਰੱਖਣੀ ਔਖੀ ਹੋਈ ਸਾਧ ਸੰਗਤ ਜੀ ਸਾਡੇ ਵਾਸਤੇ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਇਸ ਸਿੱਖੀ ਦਾ ਮਹਾਤਮ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਗੁਰਮੁਖੋ ਬਹੁਤ ਵੱਡਾ ਜਿਹੜਾ ਜਾਣ ਲਵੇ ਉਹਦਾ ਸਮਝ ਲਓ ਤੁਸੀਂ ਬੇੜਾ ਹੀ ਪਾਰ ਹੋ ਗਿਆ।
ਜੋ ਭਾਈ ਸਤਿਗੁਰ ਸਿੱਖ ਕੋ ਜਮਨੈ ਫੰਦੂ।
ਸਤਿਗੁਰੂ ਜੀ ਦੇ ਸਿੱਖ ਨੂੰ ਜਾਮਨੀ ਸਾਧ ਸੰਗਤ ਜੀ ਕਦੇ ਫੜ ਸਕਦਾ।
ਜੋ ਬਾਸਰ ਮੈਂ ਜੌਨ ਨਾ ਚੰਦੂ।
ਜਿਵੇਂ ਕਹਿੰਦੇ ਨੇ ਸਾਧ ਸੰਗਤ ਜੀ, ਦਿਨੇ ਚੰਦਰਮਾ ਦੀ ਚਾਂਦਨੀ ਦਾ ਕੋਈ ਅਸਰ ਨਹੀਂ ਹੁੰਦਾ।
ਚਰਨ ਕਮਲ ਰਤ ਭਾਨ ਪ੍ਰਕਾਸ਼ੂ।
ਮਹਾਰਾਜ ਜੀ ਦੇ ਚਰਨ ਕਮਲ ਜਿਹੜੇ ਸਾਧ ਸੰਗਤ ਜੀ ਸਮਝ ਲਓ ਸੂਰਜ ਦੀ ਤਰ੍ਹਾਂ ਪ੍ਰਕਾਸ਼ ਦੇ ਹਨ।
ਕਿਉਂ ਦੀਠਾ ਸਖ ਕਮਨ ਹੈ ਪਾਸੂ।
ਜਿਵੇਂ ਸੂਰਜ ਦੇ ਸਾਹਮਣੇ ਸਾਧ ਸੰਗਤ ਜੀ ਹਨੇਰਾ ਤੇ ਇਹ ਚੰਦਰਮਾ ਦੀ ਰੋਸ਼ਨੀ ਨਹੀਂ ਦਿਖਦੀ, ਉਸੇ ਤਰ੍ਹਾਂ ਮਹਾਰਾਜ ਜੀ ਦੇ ਚਰਨਾਂ ਦੇ ਪ੍ਰਤਾਪ ਵਿੱਚ ਜਮ ਨਹੀਂ ਦੇਖ ਸਕਦੇ। ਫਿਰ ਜਿੱਥੇ ਸ਼ਰਧਾ ਦੀ ਧੁੱਪ ਪ੍ਰਕਾਸ਼ ਦੀ ਹੋਵੇ
ਭਰਮ ਤੇ ਮਰ ਗਿਆ ਹੋਵੇ ਤਹਿਮਾ,
ਉੱਥੇ ਭਰਮ ਦਾ ਹਨੇਰਾ ਨਹੀਂ ਆ ਸਕਦਾ, ਪਰ ਸ਼ਰਧਾ ਵਾਲੇ ਥਾਂ ਤੇ ਜੀ
ਗਨ ਕਹਿ ਵੇਖ ਨਹੀਂ ਪ੍ਰਕਾਸ਼ਿਤ।
ਉੱਥੇ ਸਾਧ ਸੰਗਤ ਜੀ ਪਾਪਾਂ ਰੂਪੀ ਤਾਰੇ ਵੀ ਨਹੀਂ ਹੁੰਦੇ, ਜਿੱਥੇ ਮਹਾਰਾਜ ਜੀ ਦੇ ਚਰਨਾਂ ਦੇ ਪ੍ਰਤਾਪ ਦਾ ਸੂਰਜ ਚੜ ਜਾਵੇ।
ਬੇਮੁਖਤਾ ਨਿਸ ਜਹਿਨ ਜਹ ਭੀ ਨਾਸਤ।
ਬੇਮੁਖਤਾ ਦੀ ਰਾਤ ਵੀ ਉੱਥੋਂ ਨੱਠ ਜਾਂਦੀ ਹੈ।
ਕਬ ਕਰ ਬੰਦ ਗੁਰੂ ਪਦ ਬੰਦੇ।
ਭਾਈ ਸੰਤੋਖ ਸਿੰਘ ਜੀ ਕਹਿੰਦੇ, ਮੈਂ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਦਾ ਹਾਂ।
ਸਿੱਖੀ ਜਾਚੈ ਆਨੰਦ ਕੰਦੇ।
ਮਹਾਰਾਜ ਜੀ ਤੋਂ ਸਿਰਫ ਸਿੱਖੀ ਮੰਗਦਾ ਹਾਂ।
ਇੱਕ ਆਸ ਨਾਸੀ ਅਬ ਔਰੀ।
ਇੱਕੋ ਆਸ ਹੈ ਮਹਾਰਾਜ, ਮੈਨੂੰ ਸਿੱਖੀ ਬਖਸ਼ ਦਿਓ, ਬਾਕੀ ਸਭ ਆਸਾਂ ਖਤਮ ਕਰ ਦਿੱਤੀਆਂ।
ਦਰਸ਼ਨ ਦੇਹੋ ਲਾਲਸਾ ਮੋਰੀ।
ਤੇ ਮਹਾਰਾਜ ਦਰਸ਼ਨ ਦੇ ਦਿਓ ਮੇਰੀ ਲਾਲਸਾ। ਅਧਿਆਇ ਸਮਾਪਤ ਕਰਨ ਲਈ ਸਾਧ ਸੰਗਤ ਜੀ ਥੋੜੀ ਆਪਾਂ ਤੇਜ਼ੀ ਕੀਤੀ ਹੈ, ਕਈ ਵਾਰੀ ਕੁਝ ਗੁਰਮੁਖ ਮਹਿਸੂਸ ਵੀ ਕਰਦੇ ਹੋਣਗੇ ਵੀ ਇੰਨੀ ਤੇਜ਼ੀ ਕਿਉਂ, ਪਰ ਸੰਪੂਰਨ ਕਰਨਾ ਸੀ ਅਧਿਆਇ, ਇਸ ਕਰਕੇ ਭੁਲਾ ਚੁੱਕਾ ਜੀ। ਸੰਗਤ ਖਿਮਾ ਬਖਸ਼ਿਆ ਜੀ। ਲੇਖਿਆ ਕਿਤੇ ਨਾ ਛੁੱਟ ਗਿਆ, ਥਿਣ ਥਿਣ ਪੂਰਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰਿਓ ਤਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ।